लख दरिया कुदरत कवन कहां विचार वारिया ना जावा एक बार जो तुद पावे साई पली कार तू सदा सलामत निरंकार कुदरत कवन कहा विचार वारिया ना जावा एक बार जो तुद पावे साई भली कार तू सदा सलामत निरंकार वाहिगुरु जी का खालसा वाहिगुरु जी की फतेह। परम सम्मान योग चवर छतर दे मालिक जुग हो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाई मान हुए बैठे गुरमुख प्यारे सतसंगी जन्म सतगुरां दे पावन पवित्र बचना का कीर्तन आप जी ने हुणे ही श्रवण किया है। सतगुरु गुरु नानक साहिब सच्चे पिता महाराज आप परमेश्वर स्वरूप मेरे सतगुरु उन्हां दे पावन पवित्र बचना दी विचार गुरु बख्श दे नाल आपां कर रहे हैं। सौवीं पौड़ी दी विचार आपां ने आरंभी हुई है। आओ गुरुदेव की कृपा दे नाल अज इस पौड़ी दी विचार नू आपां संपूर्ण करांगे। सतगुरु गुरु नानक साहिब महाराज आप कृपा करो आप ही अंदर दी एकाग्रता टिका बख्शो। सतगुरु अपने पवित्र बचना दी विचार सिर ते मेर भरिया हथ रख के कराओ प्रेम भावना श्रद्धा दी दात बख्शो। मेरे सतगुरु करो कृपा साध संगत आप आशीष बख्शो। प्यार अदब दे नाल हजूर दे चरणा विच अपनी हाजरी लवाइए उचारण करो जी सतनाम श्री वाहे गुरु जी करो बख्शिश गुरु सवारो फिर उचारण करो जी सतनाम श्री वाहे गुरु जी। जगत गुरु सतगुरु गुरु नानक साहिब महाराज जी ने इस पावन पवित्र पौड़ी दे अंदर जो उपदेश आपां नूं हजूर ने बख्शिश कीता है उस दे पिछले हिस्से विच आपां पहला विचार कर चुके हैं। सतगुरु गुरु नानक साहिब महाराज जी ने पहुंचे हुए गुरमुख नूं पंच शब्द नाल संबोधन कीता ते ओ पंच जिहड़ा परमेश्वर दी दरगाह विच सुरखरू हुए ओ गुरमुख जन पंच जिस दे मुख तो निकले हुए बचन उस प्यारे दी दरगाह दे विच कबूल हुंदे ने ਤੇ ਉਸ ਤੋਂ ਅੱਗੇ ਗੁਰਦੇਵ ਨੇ ਕੱਲ ਬਖਸ਼ਿਸ਼ ਕੀਤੀ ਸੀ ਕਿ ਉਸ ਪਰਿਪੂਰਨ ਪਰਮੇਸ਼ਵਰ ਦੀ ਬਣਾਈ ਕੋਈ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਪ੍ਰਭੂ ਆਪ ਬੇਅੰਤ ਹੈ, ਉਹ ਅਨੰਤ ਹੈ ਤੇ ਉਸ ਦੇ ਕੀਤੇ ਕੋਈ ਕਰਮੇ ਨੂੰ, ਉਹਦੀ ਕੀਤੀ ਕੋਈ ਕਿਰਤ ਨਾ ਕੋਈ ਜੀਵ ਅੰਤ ਕਿਵੇਂ ਪਾ ਸਕਦਾ। ਤੇ ਸਾਹਿਬ ਕਹਿੰਦੇ ਨੇ ਇਹ ਵੀ ਇੱਕ ਅੰਤ ਪਾਉਣ ਵਾਲੀ ਗੱਲ ਸੀ ਕਿ ਸੰਸਾਰ ਦੇ ਕੁਝ ਕੁ ਲੋਕਾਂ ਨੇ ਇਹ ਮਿਥ ਦਿੱਤਾ ਕਿ ਇਸ ਧਰਤੀ ਕਿਸੇ ਬਲਦ ਦੇ ਆਸਰੇ ਤੇ ਟਿਕੀ ਹੈ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਅਸਲ ਵਿੱਚ ਇਹ ਧਰਮ ਦੇ ਆਸਰੇ ਖਲੋਤੀ ਏ। ਦਇਆ ਦੇ ਵਿੱਚੋਂ ਧਰਮ ਦਾ ਜਨਮ ਹੋਇਆ, ਦਇਆ ਮਾਨ ਧਰਮ ਪੁੱਤਰ ਏ ਤੇ ਧਰਮ ਵਿੱਚੋਂ ਸੰਤੋਖ ਦੀ ਪੈਦਾਇਸ਼ ਹੋਈ ਤੇ ਉਸ ਸੰਤੋਖ ਦੇ ਆਸਰੇ ਤੇ ਪੂਰਾ ਸੰਸਾਰ ਤੇ ਧਰਤੀ ਟਿਕੀ ਹੋਈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਜ ਬਚਨ ਪੈ ਕਰਦੇ ਨੇ, ਕਹਿੰਦੇ ਨੇ ਜੋ ਕੁਝ ਮਾਲਕ ਤੂੰ ਇਸ ਧਰਤੀ ਤੇ ਸਿਰਜ ਦਿੱਤਾ, ਕੇਵਲ ਇਹ ਧਰਤੀ ਨਹੀਂ ਇਸ ਤੋਂ ਇਲਾਵਾ ਤੂੰ ਕਰੋੜਾਂ ਬ੍ਰਹਿਮੰਡ ਸਿਰਜੇ ਨੇ, ਕਰੋੜ ਸ਼ਬਦ ਵੀ ਤੇਨੇ ਆ, ਦਾਤਾ ਇਹ ਵੀ ਥੋੜਾ ਹੈ, ਗਿਣਤੀ ਵਿੱਚ ਨਹੀਂ ਆਉਂਦੇ ਜੋ ਕੁਝ ਤੂੰ ਸਿਰਜ ਦਿੱਤਾ ਹੈ। ਪਰ ਹੈਰਾਨਗੀ ਦੀ ਗੱਲ ਇਹ ਕਿ ਦੇਖ ਹੇ ਮੇਰੇ ਮਾਲਕ, ਧਰਮ ਦੇ ਆਸਰੇ ਧਰਤੀ ਖਲੋਤੀ, ਅਣਗਿਣਤ ਜੀਵ ਇਸ ਧਰਤੀ ਤੇ ਰਹਿੰਦੇ ਨੇ, ਵੱਖ ਵੱਖ ਜਾਤਾਂ ਦੇ ਨੇ, ਵੱਖ ਵੱਖ ਕਿਸਮਾਂ ਦੇ ਨੇ, ਵੱਖ ਵੱਖ ਉਹਨਾਂ ਦੇ ਨਾਮ ਨੇ, ਹਰ ਇੱਕ ਦਾ ਰੰਗ ਜਿਹੜਾ ਉਹ ਵੀ ਵੱਖਰਾ ਹੈ, ਹਰ ਇੱਕ ਦਾ ਸੁਭਾਵ ਜਿਹੜਾ ਉਹ ਵੀ ਵੱਖਰਾ ਹੈ। ਤੂੰ ਆਪਣੇ ਹੁਕਮ ਦੀ ਕਲਮ ਚਲਾ ਕੇ ਸਾਰਿਆਂ ਜੀਵਾਂ ਦੇ ਮਸਤਕ ਤੇ ਉਹਨਾਂ ਦੇ ਕਰਮਾਂ ਦੇ ਲੇਖ ਲਿਖ ਦਿੱਤੇ, ਤੂੰ ਲੇਖ ਲਿਖੇ ਉਸ ਅਨੁਸਾਰ ਜੀਵ ਵਿਚਰਦਾ ਤੇ ਤੇਰੀ ਚਲਾਈ ਕੋਈ ਕਲਮ ਜੋ ਤੁਸੀਂ ਲੇਖਾ ਕਰ ਸਕਦੇ ਹੋ, ਕੋਈ ਦੁਨੀਆਂ ਦਾ ਮਨੁੱਖ ਹੈ ਜਿਹੜਾ ਕੋਈ ਇਸ ਤਰ੍ਹਾਂ ਲੇਖਾ ਕਰ ਸਕੇ? ਕਹਿਣ ਲੱਗੇ ਮਾਲਕ ਜਿਤਨਾ ਤੇਰੇ ਕੋਲ ਬਲ ਏ, ਕਿਸੇ ਨੇ ਉਸ ਬਲ ਦਾ ਅੰਦਾਜ਼ਾ ਨਹੀਂ ਲਗਾਇਆ, ਜਿਤਨੀ ਤੇਰੇ ਕੋਲ ਦਾਤ ਏ ਉਹਨੂੰ ਕੋਈ ਮਾਪ ਨਹੀਂ ਸਕਦਾ। ਅਖੀਰ ਵਿੱਚ ਗੁਰਦੇਵ ਕਹਿਣ ਲੱਗੇ ਕਿ ਪ੍ਰਭੂ ਮੇਰੇ ਕੋਲ ਕਿਹੜੀ ਤਾਕਤ ਏ ਮੈਂ ਤੇਰੀ ਕੁਦਰਤ ਬਾਰੇ ਕੁਝ ਕਹਿ ਸਕਾਂ, ਮੇਰੇ ਕੋਲ ਤੇ ਇੰਨੀ ਸਮਰੱਥਾ ਨਹੀਂ ਕਿ ਇੱਕ ਵਾਰੀ ਵੀ ਤੇਰੇ ਤੋਂ ਕੁਰਬਾਨ ਹੋ ਸਕਾਂ। ਤੂੰ ਸਦਾ ਰਹਿਣ ਵਾਲਾ, ਜਿਵੇਂ ਤੈਨੂੰ ਭਾਉਂਦਾ ਤੂੰ ਉਸੇ ਤਰ੍ਹਾਂ ਕਰੀ ਪ੍ਰਭੂ, ਪਰ ਕਿਰਪਾ ਕਰਕੇ ਮੈਨੂੰ ਆਪਣੀ ਰਜ਼ਾ ਵਿੱਚ ਰੱਖ ਲਵਾਂ, ਮੈਂ ਤੇਰੀ ਰਜ਼ਾ ਵਿੱਚ ਜੀ ਲਵਾਂ। ਸਾਧ ਸੰਗਤ, ਸਤਿਗੁਰੂ ਨੇ ਜਿਹੜੇ ਬਚਨ ਅੱਜ ਕੀਤੇ ਕਿ ਉਸ ਮਾਲਕ ਨੇ ਅਣਗਿਣਤ ਜੀ ਪੈਦਾ ਕੀਤੇ, ਆਪਾਂ ਗਿਣਤੀ 84 ਲੱਖ ਦੀ ਕਰਨੇ ਆ, ਭਾਵਾਂ ਕਿ ਇਹ ਕਿਹਾ ਗਿਆ ਕਿ 42 ਲੱਖ ਜੀਵ ਪਾਣੀ ਵਿੱਚ ਨੇ, 42 ਲੱਖ ਜੀਵ ਸਤਿਗੁਰੂ ਦੀ ਬਾਣੀ ਮੁਤਾਬਕ ਧਰਤੀ ਤੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਪਵਿੱਤਰ ਬਾਣੀ ਨੂੰ ਪੜ੍ਹਨਾ ਪਏਗਾ, ਕਿਉਂਕਿ ਉਹਨਾਂ ਨੇ ਇਸ ਪੌੜੀ ਦੇ ਸੰਬੰਧ ਵਿੱਚ ਆਪਣੇ ਵੱਲੋਂ ਬੇਅੰਤ ਬਚਨ ਗੁਰੂ ਦੀ ਕਿਰਪਾ ਨਾਲ ਉਚਾਰਨ ਕੀਤੇ। ਭਾਈ ਗੁਰਦਾਸ ਕਹਿੰਦੇ ਨੇ, ਗੁਰਮੁਖਾ ਕੇਵਲ ਇਹ ਧਰਤੀ ਨਹੀਂ, ਚੇਤੇ ਰੱਖੀ ਉਸ ਮਾਲਕ ਨੇ ਜਿੱਥੇ 84 ਲੱਖ ਜੂਨ ਪੈਦਾ ਕੀਤੀ ਏ, ਉਹ ਕੇਵਲ ਤੇਰੀ ਐਸ ਬ੍ਰਹਿਮੰਡ ਦੀ ਇਸ ਧਰਤੀ ਦੀ ਗਿਣਤੀ ਏ। ਪਰ ਚੇਤੇ ਰੱਖੀ ਤੇਰੇ ਤੋਂ ਉੱਪਰ ਵੀ ਬੇਅੰਤ ਬ੍ਰਹਿਮੰਡ ਨੇ, ਤੇਰੇ ਤੇ ਥੱਲੇ ਵੀ ਬੇਅੰਤ ਧਰਤੀਆਂ ਨੇ। ਉਸ ਮੇਰੇ ਮਾਲਕ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਆ ਕਿ ਉਸ ਪਰਮੇਸ਼ਵਰ ਨੇ ਤਰੁੱਟ ਕੇ 84 ਲੱਖ ਜੀਵ ਪੈਦਾ ਕਰ ਦਿੱਤੇ। ਬੇਅੰਤ ਉਹਨੇ ਇੱਕ ਬਚਨ ਕਰਕੇ ਤਰਭਾਣ ਕੀ ਬੇਅੰਤ ਭਾਣ ਸਾਜ ਦਿੱਤੇ ਨੇ। ਤੇ ਹੈਰਾਨਗੀ ਦੀ ਗੱਲ ਇਹ ਵੇ ਕਿ ਹਰ ਇੱਕ ਜੂਨ ਦੇ ਅੰਦਰ ਵੱਖ ਵੱਖ ਜੀਵ ਉਹਨਾਂ ਨੇ ਪੈਦਾ ਕੀਤੇ। ਸਤਿਗੁਰੂ ਦਾ ਪਿਆਰਾ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਬਚਨ ਕਰਦਾ, 84 ਲੱਖ ਜੂਨ ਵਿੱਚ ਜਲ ਥਲ ਮਈਅਲ ਤਰਭਾਵਣ ਸਾਰਾ, ਇੱਕਸ ਜੂਨ ਵਿੱਚ ਜੀ ਜੰਤ ਅਗੰਤ ਅਪਾਰਾ। ਹੁਣ ਦੇਖੋ ਉਹਨੇ ਕਮਾਲ ਦੇ ਬਚਨ ਕਹਿ ਗੁਰਮੁਖ ਪਿਆਰੇ ਭਾਈ ਗੁਰਦਾਸ ਨੇ, ਕਹਿੰਦੇ 84 ਲੱਖ ਜੂਨ ਵਿੱਚ ਜਲ ਥਲ ਮਈਅਲ ਤਰਭਾਵਣ ਸਾਰਾ, ਆ ਪਾਣੀ ਦੇ ਵਿੱਚ ਜਿਹੜੇ ਜੀਵ ਨੇ ਕਦੀ ਇਹਨਾਂ ਵੱਲ ਝਾਤੀ ਮਾਰ, ਧਰਤੀ ਤੇ ਰਹਿਣ ਵਾਲੇ ਜੀਵ ਨੇ ਕਦੀ ਇਹਨਾਂ ਨੂੰ ਬਰੀਕੀ ਨਾਲ ਦੇਖ, ਤੇ ਜਿਹੜੇ ਅਸਮਾਨ ਵਿੱਚ ਉੱਡਣ ਵਾਲੇ ਜੀਵ ਨੇ ਕਦੀ ਉਹਨਾਂ ਨੂੰ ਘੋਖ ਕੇ ਦੇਖ ਲੈ। ਕਹਿਣ ਲੱਗੇ 84 ਲੱਖ ਜੂਨ ਵਿੱਚ ਜਲ ਥਲ ਮਈਲ ਤਰਭਵਨ ਸਾਰਾ ਇੱਕ ਜੂਨ ਵਿੱਚ ਜੀ ਜੰਤ ਅਗੰਤ ਅਪਾਰਾ ਤੂੰ ਇੱਕ ਜੂਨ ਨੂੰ ਲੈ ਲੈ ਤੇ ਗਿਣਤੀ ਕਰਨ ਲੱਗਦਾ ਰੱਬ ਨੇ ਉਸ ਜੀਵਨ ਵਿੱਚ ਪਤਾ ਨੀ ਕਿਤਨੇ ਕੁ ਭਿੰਨ ਭਿੰਨ ਜੀਵ ਪੈਦਾ ਕੀਤੇ ਨੇ ਤੂੰ ਉਹਨਾਂ ਦਾ ਕਦੀ ਅੰਦਾਜ਼ਾ ਹੀ ਨੀ ਲਗਾ ਸਕਦਾ ਆ ਮਨੁੱਖ ਨੂੰ ਤੱਕ ਲੈ ਇਹ ਵੀ ਤਾਂ 84 ਵਿੱਚੋਂ ਇੱਕ ਜੀਵ ਹੈ ਨਾ ਕਹਿਣ ਲੱਗੇ ਇੱਕ ਮਨੁੱਖ ਦਾ ਰੰਗ ਦੂਸਰੇ ਨਾਲ ਮੇਲ ਨਹੀਂ ਖਾ ਰਿਹਾ ਇੱਕ ਮਨੁੱਖ ਦੇ ਚੱਕਰ ਚਿੰਨ ਜਿਹੜੇ ਨੇ ਉਹ ਦੂਸਰੇ ਨਾਲ ਨੀ ਰਲਦੇ ਪਏ ਇੱਕ ਦਾ ਸੁਭਾਵ ਦੂਜੇ ਦੇ ਨਾਲ ਨੀ ਮਿਲਦਾ ਪਿਆ ਇੱਕ ਦਾ ਕੱਦ ਕਾਸ਼ ਤੂੰ ਜਿਤਨਾ ਮਰਜ਼ੀ ਯਤਨ ਕਰੇ ਕੁਛ ਨਾ ਕੁਛ ਫਰਕ ਜ਼ਰੂਰ ਰੱਬ ਨੇ ਪੈਦਾ ਕਰ ਦਿੱਤਾ ਤੂੰ ਮਨੁੱਖਤਾ ਵੱਲ ਝਾਤੀ ਮਾਰ ਪਰਮੇਸ਼ਵਰ ਨੇ ਬੇਅੰਤ ਮਨੁੱਖ ਪੈਦਾ ਕੀਤੇ ਨੇ ਪਰ ਹਰ ਇੱਕ ਮਨੁੱਖ ਦਾ ਸੁਭਾਅ ਇੱਕੋ ਜਿਹਾ ਨਹੀਂ ਕੋਈ ਤਾਮਸੀ ਏ ਕੋਈ ਰਜੋ ਗੁਣ ਵਿੱਚ ਜੀ ਰਿਹਾ ਕੋਈ ਸਤੋ ਗੁਣ ਵਿੱਚ ਜੀ ਰਿਹਾ ਕਹਿਣ ਲੱਗੇ ਪਾਣੀ ਵੱਲ ਝਾਤੀ ਮਾਰ ਆਪਾਂ ਸ਼ਬਦ ਕਹਿੰਦੇ ਹਾਂ ਕਿ ਪਾਣੀ ਵਿੱਚ ਮੱਛੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਲਿਖਾਰੀ ਭਾਈ ਗੁਰਦਾਸ ਕਹਿੰਦਾ ਕਦੀ ਇਹਨਾਂ ਦੀ ਕਿਸਮਾਂ ਦੀ ਗਿਣਤੀ ਕੀਤੀ ਆ ਜੂਨ ਕੇਵਲ ਇੱਕ ਮੱਛੀ ਏ ਪਰ ਪਤਾ ਨੀ ਕਿਸਮਾਂ ਕਿੰਨੀਆਂ ਕੁ ਨੇ ਬੇਅੰਤ ਨੇ ਕਿਸਮਾਂ ਕਿਸੇ ਦਾ ਆਕਾਰ ਵੱਡਾ ਕਿਸੇ ਦਾ ਸਰੂਪ ਵੱਖਰਾ ਕਹਿਣ ਲੱਗੇ ਪਿਆਰਿਆ ਰੰਗ ਵੱਖਰੇ ਨੇ ਆਕਾਰ ਵੱਖਰੇ ਨੇ ਸੁਭਾਅ ਵੱਖਰੇ ਨੇ ਇੱਥੋਂ ਤੱਕ ਉਹਨਾਂ ਦੇ ਖਾਣ ਦੀ ਖੁਰਾਕ ਵੀ ਵੱਖਰੀ ਏ ਪਰ ਸ਼ਬਦ ਤੂੰ ਮੱਛੀ ਵਰਤਣਾ ਤੇ ਉਹਦੇ ਵਿੱਚ ਕਿਸਮਾਂ ਪਤਾ ਨੀ ਰੱਬ ਨੇ ਕਿੰਨੂ ਕੁ ਪੈਦਾ ਕਰ ਦਿੱਤੀਆਂ ਇਹਦਾ ਮਤਲਬ ਮਨੁੱਖ ਬੇਅੰਤ ਨੇ ਉਹਨਾਂ ਦੀਆਂ ਕਿਸਮਾਂ ਬੇਅੰਤ ਸੁਭਾਅ ਵੱਖਰੇ ਨੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਪਾਂ ਜਿਤਨੇ ਮਰਜ਼ੀ ਨਾਂ ਦੇ ਲਈਏ ਉਹਨਾਂ ਦੇ ਸੁਭਾਅ ਵੱਖਰੇ ਨੇ ਤੇ ਭਾਈ ਗੁਰਦਾਸ ਕਹਿੰਦੇ ਨੇ ਆਪਾਂ ਇੱਕ ਸ਼ਬਦ ਵਰਤਨੇ ਆ ਬਨਸਪਤੀ ਪਰ ਦੇਖ ਉਸ ਕਾਦਰ ਦੀ ਖੇਡ ਤੂੰ ਸ਼ਬਦ ਬਨਸਪਤੀ ਵਰਤਣਾ ਪਰ ਉਹਨੇ ਇਸ ਬਨਸਪਤੀ ਵਿੱਚ ਕਿੰਨਾ ਕੁ ਅੰਤਰ ਪਾ ਦਿੱਤਾ ਕਈ ਐਸੀਆਂ ਬੂਟੀਆਂ ਨੇ ਜਿਹੜੀਆਂ ਤੇਰੇ ਪੈਰ ਨੂੰ ਲੱਗ ਜਾਣ ਤੇ ਸਾਰਾ ਤਨ ਜਿਹੜਾ ਇੱਕੋ ਜਮ ਇਹਦੇ ਅੰਦਰ ਜਲਨ ਪੈਦਾ ਹੋ ਜਾਂਦੀ ਏ ਜਦੋਂ ਆਪਾਂ ਹੇਮਕੁੰਡ ਸਾਹਿਬ ਦੇ ਰਸਤੇ ਨੂੰ ਜਾਂਦੇ ਹਾਂ ਉੱਥੇ ਇੱਕ ਐਸੀ ਕਿਸਮ ਦੀ ਬੂਟੀ ਏ ਕਿਤੇ ਲੰਘਦਿਆਂ ਅਚਨਚੇਤ ਉਹ ਤਨ ਨੂੰ ਲੱਗ ਜਾਏ ਤੇ ਇੱਕੋ ਦਮ ਸਾਰੇ ਤਨ ਦੇ ਉੱਪਰ ਧੱਫੜ ਹੋ ਜਾਣਗੇ ਛੋਟੀਆਂ ਛੋਟੀਆਂ ਫਿੰਸੀਆਂ ਫਿੰਸੀਆਂ ਹੋਣਗੀਆਂ ਤੇ ਅਚਨਚੇਤ ਕਦੀ ਬਰੀਕੀ ਵੀ ਤੱਕੋ ਉਸੇ ਬੂਟੀ ਦੇ ਥੱਲੇ ਰੱਬ ਨੇ ਇੱਕ ਹੋਰ ਬਰੀਕ ਬੂਟੀ ਪੈਦਾ ਕੀਤੀ ਏ ਜਿਹਨੂੰ ਪਾਲਕ ਬੂਟੀ ਵੀ ਕਹਿੰਦੇ ਨੇ ਉਸ ਬੂਟੀ ਦੇ ਪੱਤੇ ਤੋੜ ਕੇ ਆਪਣੇ ਤਨ ਤੇ ਰਗੜੋ ਤੇ ਅਚਨਚੇਤ ਜਿਹੜੀ ਜਲਨ ਹੁੰਦੀ ਏ ਇੱਕੋ ਦਮ ਸਰੀਰ ਸ਼ਾਂਤ ਹੋ ਜਾਏ ਗਿਣਤੀ ਤਾਂ ਉਹਦੀ ਵੀ ਬਨਸਪਤੀ ਵਿੱਚ ਏ ਪਰ ਸੁਭਾਅ ਵੱਖਰਾ ਉਹਨਾਂ ਦਾ ਕੱਦ ਕਾਠ ਵੱਖਰਾ ਸਾਹਿਬ ਕਹਿ ਰਹੇ ਨੇ ਜੀ ਜਾਤ ਰੰਗਾਂ ਕੇ ਨਾਮ ਮੈਂ ਇਸ ਪੰਕਤੀ ਤੇ ਅਰਜ਼ ਕਰ ਰਿਹਾ ਕਹਿਣ ਲੱਗੇ ਬੇਅੰਤ ਜੀਵ ਜੰਤ ਪੈਦਾ ਕੀਤੇ ਨੀ ਹੁਣ ਬਨਸਪਤੀ ਜਦੋਂ ਚੰਦਨ ਦੇ ਰੁੱਖ ਨੂੰ ਤੱਕਨੇ ਆ ਉਹ 52 ਉਂਗਲਾਂ ਉਹਦੇ ਕੋਲੋਂ ਮਹਿਕ ਲੈ ਕੇ ਸਿੰਬਲ ਵਰਗੇ ਰੁੱਖ ਵੱਡੇ ਵੱਡੇ ਜਿਹੜੇ ਨੇ ਉਹ ਸੁਗੰਧੀ ਨਾਲ ਭਰਪੂਰ ਹੁੰਦੇ ਨੇ ਦੂਜੇ ਪਾਸੇ ਇਹਦੇ ਸਾਹਮਣੇ ਬਾਂਸ ਦਾ ਰੁੱਖ ਕਿੰਨਾ ਵੱਡਾ ਖਲੋਤਾ ਉਹ ਨਾ ਕਿਸੇ ਨੂੰ ਸੁਗੰਧੀ ਦਿੰਦਾ ਨਾ ਕਿਸੇ ਦੇ ਜੀਵਨ ਨੂੰ ਭਟਕਦਾ ਬਾਂਸ ਵਿੱਚ ਤਾਂ ਇੰਨੀ ਕੁ ਅੱਗ ਭਰੀ ਏ ਉਹ ਆਪਣੇ ਨੇੜੇ ਖਲੋਤਿਆਂ ਹੋਇਆਂ ਨੂੰ ਸਾੜ ਕੇ ਰਾਹ ਕਰ ਦਿੰਦਾ ਸਾਹਿਬ ਕਹਿੰਦੇ ਨੇ ਕੇਵਲ ਪਾਣੀ ਨਹੀਂ ਕੇਵਲ ਮਨੁੱਖ ਨਹੀਂ ਕਦੀ ਤੱਕ ਤੂੰ ਵਾਹਿਗੁਰੂ ਜੀ ਦੀ ਇਸ ਕੁਦਰਤ ਨੂੰ ਉਸ ਕਾਦਰ ਨੇ ਕੀ ਖੇਡ ਵਰਤਾਈ ਏ ਉਹਨੇ ਰੁੱਖ ਪੈਦਾ ਕੀਤੇ ਉਹ ਵੀ ਜਿੰਦੇ ਨੇ ਤੂੰ ਵੀ ਜਿੰਨਾ ਤੇਰਾ ਤੇ ਰੁੱਖਾਂ ਦਾ ਬੜਾ ਆਪਸੀ ਸੰਬੰਧ ਏ ਤੂੰ ਜਿੰਨਾ ਜੇ ਆਕਸੀਜਨ ਮਿਲ ਜਾਏ ਉਹਦੇ ਨਾਲ ਤੇਰਾ ਜੀਵਨ ਏ ਜੇ ਆਕਸੀਜਨ ਨਹੀਂ ਤਾਂ ਸੱਚ ਜਾਣੀ ਮਨੁੱਖ ਦੀ ਮੌਤ ਏ ਪਸ਼ੂ ਪੰਛੀ ਤੜਪ ਤੜਪ ਕੇ ਮਰਨਗੇ ਪਰ ਉਹ ਆਕਸੀਜਨ ਤੈਨੂੰ ਬਨਸਪਤੀ ਵਿੱਚੋਂ ਮਿਲਦੀ ਪਈ ਏ ਵਾਹਿਗੁਰੂ ਨੇ ਖੇਡ ਰਚਾਈ ਜੇ ਤੂੰ ਕਾਰਬਨ ਡਾਈਆਕਸਾਈਡ ਗੈਸ ਨੂੰ ਛੱਡਣਾ ਉਹਨਾਂ ਦੇ ਆਸਰੇ ਰੁੱਖ ਜਿੰਦੇ ਨੇ ਤੇ ਜੋ ਕੁਝ ਰੁੱਖ ਤੈਨੂੰ ਦੇ ਰਿਹਾ ਉਹਦੇ ਆਸਰੇ ਤੂੰ ਜੀਨਾ ਤੇ ਇਹੀ ਤਾਂ ਕਾਦਰ ਦੀ ਬਣਾਈ ਹੋਈ ਇੱਕ ਕੁਦਰਤ ਇੱਕ ਦੂਜੇ ਨੂੰ ਆਸਰੇ ਮਨੁੱਖ ਨਹੀਂ ਰਲਦੇ ਪੰਛੀ ਨਹੀਂ ਰਲਦੇ ਪਸ਼ੂ ਨਹੀਂ ਆਪਸ ਵਿੱਚ ਰਲਦੇ ਤੇ ਭਾਈ ਗੁਰਦਾਸ ਕਹਿੰਦੇ ਨੇ ਬਨਸਪਤੀ ਨਹੀਂ ਰਲਦੀ ਰੰਗ ਵੱਖਰੇ ਨੇ ਆਕਾਰ ਵੱਖਰਾ ਸੁਭਾਅ ਵੱਖਰੇ ਨੇ ਤੇ ਹੈਰਾਨਗੀ ਦੀ ਗੱਲ ਹਰ ਇੱਕ ਦੇ ਲੇਖ ਲਿਖਣ ਵਾਲਾ ਮੇਰਾ ਉਹ ਕਰਤਾ ਪੁਰਖ ਵਾਹਿਗੁਰੂ ਏ ਇਹਨਾਂ ਲੇਖਾ ਲਿਖ ਕੇ ਉਹ ਸਾਰਿਆਂ ਦੀ ਸੰਭਾਲ ਪਿਆ ਕਰਦਾ। ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਜੀ ਦੀ ਉਹ ਪੌੜੀ ਕਹਿਣ ਲੱਗੇ ਪਿਆਰਿਆ ਕਿ ਯਾਦ ਰੱਖ 84 ਲੱਖ ਜੂਨ ਵਿਚ ਜਲ ਥਲ ਮਈਲ ਤਰ ਭਵਨ ਸਾਰਾ ਇਕਸ ਜੂਨ ਵਿਚ ਜੀ ਜੰਤ ਅਗੰਤ ਅਪਾਰਾ। ਭਾਈ ਗੁਰਦਾਸ ਅੱਗੇ ਕਹਿੰਦੇ ਨੇ ਸਾਸ ਸਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਸ਼ੁਮਾਰਾ। ਦੇਖ ਉਹ ਇਕ ਇਕ ਸਵਾਸ ਜੀਵਾਂ ਨੂੰ ਸੰਭਾਲਦਾ ਪਿਆ, ਉਹਦੀ ਕੁਦਰਤ ਦਾ ਕੀ ਅੰਤ ਪਾਏਗਾ। ਹਰ ਇਕ ਜੀਵ ਨੂੰ ਉਹ ਸਵਾਸ ਪਿਆ ਦਿੰਦਾ ਤੇ ਕਰੋੜਾਂ ਬ੍ਰਹਿਮੰਡ ਨੇ ਇਕ ਨਹੀਂ ਕਰੋੜਾਂ ਬ੍ਰਹਿਮੰਡਾਂ ਨੂੰ ਸਾਜ ਕੇ ਉਹਨਾਂ ਦੀ ਸੰਭਾਲ ਪਿਆ ਕਰਦਾ। ਜੀ ਜਾਤ ਰੰਗਾਂ ਕੇ ਨਾਮ ਸਾਸ ਸਾਸ ਸੰਭਾਲਦਾ। ਕਹਿਣ ਲੱਗੇ ਪਿਆਰਿਆ ਕਰ ਬ੍ਰਹਿਮੰਡ ਕਰੋੜ ਸੁਮਾਰਾ ਰੋਮ ਰੋਮ ਵਿਚ ਰੱਖਿਆ ਓਮਕਾਰ ਆਕਾਰ ਵਿਥਾਰਾ। ਰੋਮ ਰੋਮ ਦਾ ਅਰਥ ਏ ਹਰ ਇਕ ਜੀਵ ਦੇ ਅੰਦਰ ਉਹਨੇ ਆਪਣੀ ਜੋਤ ਵੀ ਟਿਕਾਈ ਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਆਪਣੀ ਪਵਿੱਤਰ ਰਚਨਾ ਸ੍ਰੀ ਅਕਾਲ ਉਸਤਤ ਦੇ ਅੰਦਰ ਵੀ ਇਹ ਬਚਨ ਕੀਤਾ, ਕਹਿੰਦੇ ਨੇ ਉਸ ਕਾਦਰ ਨੇ ਸਾਰੀ ਕੁਦਰਤ ਸਾਜ ਦਿੱਤੀ ਪਰ ਸਾਜ ਕੇ ਇਹਦੇ ਤੋਂ ਵੱਖ ਨਹੀਂ। ਭਾਈ ਸਾਹਿਬ ਕਹਿੰਦੇ ਨੇ ਉਹ ਰੋਮ ਰੋਮ ਵਿਚ ਕੁਦਰਤ ਦੇ ਆਪ ਟਿਕਿਆ ਤੇ ਮੇਰਾ ਗੁਰੂ ਕਲਗੀ ਵਾਲਾ ਕਹਿੰਦਾ ਤੈਨੂੰ ਉਦਾਹਰਣਾਂ ਦੇ ਕੇ ਉਹ ਕਰਤਾਰ ਉਹ ਕਰਤਾ ਪੁਰਖ ਵਾਹਿਗੁਰੂ ਸਾਜਦਾ ਵੀ ਆਪ ਹੀ ਤੇ ਹਰ ਇਕ ਦੇ ਅੰਦਰ ਸਾਜ ਕੇ ਉਹ ਆਪ ਟਿਕਿਆ ਹੋਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਜਦੋਂ ਆਪਾਂ ਅੱਗ ਬਾਲਨੇ ਆ ਤੇ ਅੱਗ ਦਾ ਭਾਂਬੜ ਮੱਚਦਾ ਹੋਵੇ ਉਸ ਅੱਗ ਦੀਆਂ ਭਾਂਬੜ ਵਿਚੋਂ ਛੋਟੀਆਂ ਛੋਟੀਆਂ ਚਿੰਗਾਂ ਨਿਕਲਦੀਆਂ ਨੇ ਚਿੰਗਾਰੀਆਂ ਨਿਕਲਦੀਆਂ ਨੇ ਉਹ ਅੱਗ ਦੀਆਂ ਚਿੰਗਾਰੀਆਂ ਅਸਮਾਨ ਵੱਲ ਨੂੰ ਉੱਗਦੀਆਂ ਨੇ। ਅੱਗ ਦੀਆਂ ਚਿੰਗਾਂ ਜਿਹੜੀਆਂ ਨੇ ਵੱਖ ਵੱਖ ਅੱਗ ਤੋਂ ਗਈਆਂ ਪਰ ਗੁਰੂ ਕਲਗੀ ਵਾਲੇ ਕਹਿੰਦੇ ਨੇ ਅੱਗ ਵਿਚੋਂ ਛੋਟੀਆਂ ਛੋਟੀਆਂ ਚਿੰਗਾਂ ਨਿਕਲੀਆਂ ਉਹ ਅਸਮਾਨ ਵੱਲ ਨੂੰ ਉੱਡੀਆਂ ਪਰ ਚੇਤੇ ਰਾ ਗੁਰਮੁਖਾ ਉਹ ਚਿੰਗਾਰੀਆਂ ਅੱਗ ਤੋਂ ਵੱਖ ਹੋ ਕੇ ਵੀ ਅੱਗ ਨੇ। ਜਦੋਂ ਉਹ ਅੱਗ ਵਿਚੋਂ ਨਿਕਲੀਆਂ ਵੱਖ ਵੱਖ ਭਾਸਦੀਆਂ ਨੇ ਪਰ ਉਹਨਾਂ ਦੇ ਅੰਦਰ ਵੀ ਅਸਲਾ ਉਹੀ ਸੁਭਾਅ ਉਹੀ ਜਿਹੜਾ ਭਾਂਬੜ ਇੱਕ ਅੱਗ ਦਾ ਬਲਦਾ ਉਹਦਾ ਸੁਭਾਅ ਏ। ਜਿਵੇਂ ਇੱਕ ਅੱਗ ਵਿਚੋਂ ਕਰੋੜਾਂ ਚਿੰਗਾਂ ਨਿਕਲੀਆਂ ਫਿਰ ਵੀ ਉਹ ਅੱਗ ਦਾ ਹੀ ਅਸਲਾ ਹੁੰਦੀਆਂ ਨੇ ਅੱਗ ਦਾ ਰੂਪ ਨੇ। ਇਸੇ ਤਰ੍ਹਾਂ ਮੇਰਾ ਕਰਤਾਰ ਹੀ ਉਹਨੇ ਆਪਣੇ ਵਿਚੋਂ ਪਤਾ ਨੀ ਕਿੰਨੇ ਕੁ ਬ੍ਰਹਿਮੰਡ ਸਾਜ ਦਿੱਤੇ ਕਿੰਨੇ ਕਿੰਨੇ ਰੰਗਾਂ ਦੇ ਜੀਵ ਸਾਜ ਦਿੱਤੇ ਪਰ ਹਰ ਇੱਕ ਜੀਵ ਦੇ ਅੰਦਰ ਉਹਨੇ ਆਪਣੀ ਜੋਤ ਦਿਖਾ ਦਿੱਤੀ। ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਹਨੇਰੀ ਆਉਂਦੀ ਏ ਤੇ ਜ਼ਮੀਨ ਤੋਂ ਮਿੱਟੀ ਉੱਡਦੀ ਏ। ਹਨੇਰੀ ਵਿੱਚ ਜ਼ਮੀਨ ਤੋਂ ਮਿੱਟੀ ਉੱਡੀ ਸਾਰਾ ਆਸਮਾਨ ਜਿਹੜਾ ਉਹ ਮਿੱਟੀ ਨਾਲ ਗਰਦੇ ਨਾਲ ਭਰਿਆ ਗਿਆ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਮਿੱਟੀ ਦੇ ਕਣ ਦਾ ਅਸਲਾ ਉਹੀ ਏ ਜਿਹੜਾ ਮਿੱਟੀ ਦਾ ਇੱਕ ਵੱਡਾ ਭੰਡਾਰ ਜ਼ਮੀਨ ਤੇ ਪਿਆ। ਜਿਹੜੀ ਧਰਤੀ ਤੇ ਮਿੱਟੀ ਏ ਉਹੀ ਮਿੱਟੀ ਅਸਮਾਨ ਵਿੱਚ ਉੱਡਦੀ ਏ। ਦੋ ਘੜੀਆਂ ਕੇਵਲ ਅੱਖਾਂ ਨੂੰ ਵੱਖ ਪ੍ਰਤੀਤ ਹੁੰਦੀ ਏ ਪਰ ਪਰਤ ਕੇ ਜਦੋਂ ਮਿੱਟੀ ਜ਼ਮੀਨ ਤੇ ਆਉਂਦੀ ਏ ਉਸੇ ਮਿੱਟੀ ਦੇ ਵਿੱਚ ਪਰਤ ਕੇ ਲੀਨ ਹੋ ਜਾਂਦੀ। ਸਾਹਿਬ ਕਹਿੰਦੇ ਨੇ ਜਿਵੇਂ ਇੱਕ ਮਿੱਟੀ ਦੇ ਢੇਰ ਵਿੱਚੋਂ ਕਰੋੜਾਂ ਛੋਟੇ ਛੋਟੇ ਧੂੜ ਦੇ ਕਿਣਕੇ ਉੱਡਦੇ ਨੇ ਅਸਮਾਨ ਵਿੱਚ ਵੱਖ ਵੱਖ ਪ੍ਰਤੀਤ ਹੁੰਦੇ ਨੇ ਪਰ ਜਦੋਂ ਉਹ ਟਿਕ ਜਾਣ ਤੇ ਉਹੀ ਜ਼ਮੀਨ ਦੀ ਮਿੱਟੀ ਏ ਉਹੀ ਕਿਣਕੇ ਨੇ। ਇਸੇ ਤਰ੍ਹਾਂ ਗੁਰਮੁਖਾ ਉਸ ਏਕੋ ਅੰਕਾਰ ਨੇ ਜੀ ਜਾਤ ਰੰਗਾਂ ਕੇ ਨਾਂ ਉਹਨੇ ਬੇਅੰਤ ਜੀ ਪੈਦਾ ਕੀਤੇ ਨੇ। ਜਿਵੇਂ ਮਿੱਟੀ ਦੇ ਤਣ ਤੇ ਮਿੱਟੀ ਦਾ ਅਸਲਾ ਏਕੇ ਇਸੇ ਤਰ੍ਹਾਂ ਉਸ ਕਰਤੇ ਪੁਰਖ ਦਾ ਤੇ ਇਹਨਾਂ ਜੀਵਾਂ ਦਾ ਅਸਲਾ ਏਕੀ ਉਹ ਬੇਅੰਤ ਸਾਜ ਕੇ ਰੱਖ ਰੱਖ ਵੱਖ ਵੱਖ ਜਾਤਾਂ ਦੇ ਇਹਨਾਂ ਦੇ ਵਿੱਚ ਆਪ ਟਿਕਿਆ। ਸਤਿਗੁਰੂ ਨੇ ਤੀਜਾ ਪ੍ਰਮਾਣ ਦਿੱਤਾ ਕੇਵਲ ਇਸ ਗੱਲ ਨੂੰ ਸਮਝਾਉਣ ਲਈ ਕਿ ਉਸ ਨਿਰੰਕਾਰ ਨੇ ਆਪਣੇ ਵਿੱਚੋਂ ਸਭ ਕੁਝ ਬਣਾਇਆ। ਖਜੂਰ ਕਹਿੰਦੇ ਨੇ ਪਾਣੀ ਦਾ ਇੱਕ ਸਮੁੰਦਰ ਭਰਿਆ ਤੇ ਉਸ ਸਮੁੰਦਰ ਵਿੱਚੋਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਤੇ ਬਰੀਕੀ ਨਾਲ ਦੇਖ ਕਦੀ ਤਾਂ ਪਾਣੀ ਦੀ ਲਹਿਰ ਉਹ 2-4 ਮੀਟਰ ਉੱਪਰ ਉੱਠੇਗੀ, ਕਦੀ ਉਹੀ ਲਹਿਰ ਉੱਠੇਗੀ ਤੇ ਪਾਣੀ ਦੇ ਵਿੱਚ ਹੀ ਸ਼ਾਂਤ ਹੋ ਜਾਏਗੀ, ਕਦੀ ਉਹੀ ਲਹਿਰ ਉੱਠੇਗੀ ਤੇ ਕਿਨਾਰਿਆਂ ਤੇ ਆ ਕੇ ਬੇਅੰਤ ਜੀਵ ਜਿਹੜੇ ਨੇ ਮਿੱਟੀ ਗਰਦਾ ਉਹਨੂੰ ਰੋੜ ਕੇ ਲੈ ਜਾਏਗੀ। ਕਹਿੰਦੇ ਨੇ ਪਿਆਰਿਆ ਸਮੁੰਦਰ ਵਿੱਚੋਂ ਭਾਵੇਂ ਲਹਿਰ ਉੱਠੇ 1-2 ਮੀਟਰ ਦੀ ਭਾਵੇਂ 5-7 ਮੀਟਰ ਦੀ ਤੇ ਭਾਵੇਂ ਬੇਅੰਤ ਲਹਿਰਾਂ ਉੱਠ ਉੱਠ ਕੇ ਕਿਨਾਰੇ ਤੇ ਵੱਜਦੀਆਂ ਹੋਣ ਪਰ ਯਾਦ ਰੱਖੀ ਸਮੁੰਦਰ ਉਹ ਏਕੇ ਲਹਿਰਾਂ ਬੇਅੰਤ ਨੇ, ਸਮੁੰਦਰ ਏਕੇ, ਲਹਿਰਾਂ ਅਣਗਿਣਤ ਨੇ, ਪਰ ਅਣਗਿਣਤ ਹੋ ਕੇ ਵੀ ਲਹਿਰਾਂ ਤੇ ਸਮੁੰਦਰ ਦੇ ਪਾਣੀ ਦਾ ਅਸਲਾ ਏਕੀ। ਕੁਝ ਸਮੇਂ ਲਈ ਰਹਿਣ ਲਹਿਰਾਂ ਨੇ, ਪਰਤ ਕੇ ਜਦੋਂ ਸ਼ਾਂਤ ਹੋ ਗਿਆ ਉਸੇ ਸਮੁੰਦਰ ਨੇ ਰਹਿ ਜਾਣਾ, ਲਹਿਰਾਂ ਨੇ ਤੈਨੂੰ ਨਜ਼ਰ ਨਹੀਂ ਆਉਣਾ। ਸਾਹਿਬ ਨੇ ਤਿੰਨ ਉਦਾਹਰਣਾਂ ਦੇ ਕੇ ਪਾਣੀ ਦੀਆਂ ਲਹਿਰਾਂ ਤੇ ਪਾਣੀ ਇੱਕ, ਮਿੱਟੀ ਦੇ ਕਿਣਕੇ ਤੇ ਮਿੱਟੀ ਦਾ ਅਸਲਾ ਇੱਕ, ਅੱਗ ਦੀਆਂ ਛੋਟੀਆਂ ਛੋਟੀਆਂ ਚਿਣਗਾਂ ਤੇ ਅੱਗ ਦਾ ਅਸਲਾ ਇੱਕ। ਇਸੇ ਤਰ੍ਹਾਂ ਉਸ ਵਾਹਿਗੁਰੂ ਨੇ ਆਪਣੇ ਇੱਕ ਹੁਕਮ ਦੇ ਨਾਲ ਕਰੋੜਾਂ ਅਣਗਿਣਤ ਬ੍ਰਹਿਮੰਡ ਸਾਜ ਦਿੱਤੇ, ਪਰ ਹਰ ਇੱਕ ਬ੍ਰਹਿਮੰਡ ਨਹੀਂ, ਹਰ ਇੱਕ ਜੀਵ ਦੇ ਅੰਦਰ ਉਹਨੇ ਆਪਣੀ ਜੋਤ ਨੂੰ ਟਿਕਾਇਆ ਹੋਇਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਸਾਹਿਬ ਕਹਿੰਦੇ ਨੇ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੈ, ਜਿਵੇਂ ਇੱਕ ਅੱਗ ਵਿੱਚੋਂ ਕਰੋੜਾਂ ਕਿਣਕੇ ਅੱਗ ਦੇ ਉੱਠੇ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾਏਗੇ, ਜੈਸੇ ਏਕ ਧੂਰ ਤੇ ਕਨੋਕਾ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਕਹਾਏਗੇ, ਜੈਸੇ ਏਕ ਨਭ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ। ਕਹਿੰਦੇ ਨੇ ਇਸੇ ਤਰ੍ਹਾਂ ਮੇਰੇ ਉਸ ਕਰਤਰ ਵਿੱਚੋਂ, ਉਸ ਨਿਰੰਕਾਰ ਵਿੱਚੋਂ ਭੂਤ ਅਭੂਤ ਦੋ ਸ਼ਬਦ ਨੇ, ਇਹਦਾ ਅਰਥ ਹੈ ਸੂਕਸ਼ਮ ਅਤੇ ਅਸਥੂਲ। ਜਿਹੜੇ ਤੈਨੂੰ ਅਸਥੂਲ ਦਿਸਦੇ ਨੇ, ਪਹਾੜ ਦਿਸਦਾ, ਸਮੁੰਦਰ ਦਿਸਦਾ, ਰੁੱਖ ਦਿਸਦੇ ਨੇ, ਮਨੁੱਖ ਦਿਸਦੇ ਨੇ, ਬਨਸਪਤੀ ਦਿਸਦੀ ਏ, ਇਹ ਸਾਰੇ ਅਸਥੂਲ ਨੇ। ਪਰ ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇਰੀਆਂ ਅੱਖਾਂ ਤੋਂ ਬਿਨਾਂ ਰੱਬ ਨੇ ਇਹਦੇ ਤੋਂ ਬਾਅਦ ਹੋਰ ਵੀ ਬਹੁਤ ਕੁਝ ਸਾਜਿਆ, ਜੋ ਕੁਝ ਗੁਪਤ ਤੇ ਪ੍ਰਗਟ ਏ ਉਹ ਕੇਵਲ ਇੱਕ ਨਿਰੰਕਾਰ ਨੇ ਪੈਦਾ ਕੀਤਾ, ਜਿਹਨੇ ਪੈਦਾ ਕੀਤਾ ਆਪ ਵਿੱਚ ਸਮਾਇਆ, ਇੱਕ ਦਿਨ ਸਾਰਾ ਕੁਝ ਉਹਦੇ ਵਿੱਚ ਲੀਨ ਹੋ ਜਾਣਾ। ਸਾਹਿਬ ਕਹਿੰਦੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭੈ, ਤਾਂ ਹੀ ਮੈਂ ਸਮਾਏਗੇ, ਉਹਦੇ ਵਿੱਚੋਂ ਪੈਦਾ ਹੋ ਕੇ ਸਾਰਿਆਂ ਨੇ ਉਹਦੇ ਵਿੱਚ ਲੀਨ ਹੋ ਜਾਣਾ। ਮੈਂ ਅਰਜ਼ ਕਰ ਰਿਹਾ, ਭਾਈ ਗੁਰਦਾਸ ਨੇ ਇਸ ਪੌੜੀ ਦੀ ਵਿਆਖਿਆ ਕੀਤੀ, ਕਹਿਣ ਲੱਗੇ, ਸਾਸ ਸਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਸੁਮਾਰਾ, ਤੇ ਭਾਈ ਗੁਰਦਾਸ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ, ਪਿਆਰੇ ਗੁਰਮੁਖਾ ਰੋਮ ਰੋਮ ਵਿੱਚ ਰੱਖਿਓਨ ਓਮਕਾਰ ਆਕਾਰ ਵਿਥਾਰਾ। ਅੱਗੇ ਕਹਿੰਦੇ, ਸਿਰ ਸਿਰ ਲੇਖ ਅਲੇਖ ਦਾ, ਬੜੇ ਪਿਆਰੇ ਬਚਨ ਨੇ, ਕਹਿੰਦੇ ਜਿਤਨੇ ਜੀਵ ਉਹਨੇ ਪੈਦਾ ਕੀਤੇ ਨੇ ਹਰ ਇੱਕ ਦੇ ਸਿਰ ਤੇ ਉਹਨੇ ਆਪਣਾ ਲੇਖ ਲਿਖ ਦਿੱਤਾ, ਪਰ ਉਹ ਆਪ ਅਲੇਖ, ਸਿਰ ਸਿਰ ਲੇਖ ਅਲੇਖ ਦਾ, ਲੇਖ ਅਲੇਖ ਉਪਾਵਣ ਹਾਰਾ, ਜਿਨੇ ਪੈਦਾ ਕੀਤੇ ਨੇ ਕੁਦਰਤ ਨੇ, ਕਾਦਰ ਨੇ, ਕੁਦਰਤ ਦੇ ਉੱਤੇ ਤਾਂ ਲੇਖ ਲਿਖ ਦਿੱਤੇ, ਪਰ ਪੈਦਾ ਕਰਨ ਵਾਲੇ ਉੱਤੇ ਕੋਈ ਲੇਖ ਨਹੀਂ। ਤੇ ਅਖੀਰ ਵਿੱਚ ਕਹਿਣ ਲੱਗੇ, ਕੁਦਰਤ ਕਵਣ ਕਰੇ ਵਿਚਾਰਾ, ਕਿਹਦੀ ਤਾਕਤ ਏ ਮੇਰੇ ਮਾਲਕਾ, ਤੇਰੀ ਬਣਾਈ ਕੋਈ ਕੁਦਰਤ ਦੀ ਕੋਈ ਵਿਚਾਰ ਕਰ ਸਕੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਅੱਜ ਇੱਕ ਇੱਕ ਪੰਕਤੀ ਲੈ ਕੇ ਆਪਾਂ ਅੱਗੇ ਤੁਰੀਏ। ਕਹਿਣ ਲੱਗੇ, ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਜੀ ਦਾ ਅਰਥ ਹੈ ਜੀਵ, ਜਿਹੜੇ ਜਿੰਦੇ ਨੇ। ਜਾਤ ਵੱਖ ਵੱਖ ਜਾਤਾਂ ਦੇ ਇੱਥੇ ਜਾਤ ਦਰ ਤੇ ਕਿਸਮ, ਰੰਗਾਂ ਕੇ ਨਾਮ ਵੱਖ ਵੱਖ ਉਹਨਾਂ ਦੇ ਰੰਗ ਨੇ ਤੇ ਉਹਨਾਂ ਦੇ ਨਾਮ ਵੀ ਵੱਖ ਵੱਖ ਨੇ। ਸਭਨਾ ਲਿਖਿਆ ਬੁੜੀ ਕਲਾਮ, ਸਭਨਾ ਦਾ ਲਿਖਿਆ ਦਰ ਤੇ ਸਭ ਦੇ ਮਸਤਕ ਤੇ ਤੁਸੀਂ ਲਿਖ ਦਿੱਤਾ। ਬੁੜੀ ਦਾ ਅਰਥ ਇੱਕ ਰਸ ਵਗਦੀ ਹੋਈ, ਕਲਾਮ ਦਰ ਤੇ ਕਲਮ। ਹੇ ਮੇਰੇ ਵਾਹਿਗੁਰੂ, ਤੇਰੇ ਹੁਕਮ ਦੀ ਕਲਮ ਪਈ ਵਗਦੀ ਏ। ਕੋਈ ਜੀਵ ਐਸਾ ਨਹੀਂ ਜਿਹਦੇ ਮੱਥੇ ਤੇ ਤੂੰ ਲੇਖ ਨਹੀਂ ਲਿਖੇ, ਹਰ ਇੱਕ ਦੇ ਮੱਥੇ ਉੱਤੇ ਤੂੰ ਆਪਣੀ ਹੁਕਮ ਦੀ ਕਲਮ ਨਾਲ ਲੇਖ ਲਿਖ ਦਿੱਤੇ। ਸਾਹਿਬ ਕਹਿੰਦੇ, ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ, ਤੇ ਕਿੰਨਾ ਕੁ ਤੂੰ ਲੇਖਾ ਲਿਖ ਦਿੱਤਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝਨੇ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਜੀ ਜਾਤ ਰੰਗਾਂ ਕੇ ਨਾਮ, ਕਹਿਣ ਲੱਗੇ ਜੀ ਜੰਤ ਸਭ ਤੇਰਾ ਖੇਲ, ਇਹ ਜਿਹੜੇ ਵੀ ਜੀਵ ਤੂੰ ਪੈਦਾ ਕੀਤੇ ਨੇ, ਤੇਰੇ ਬਣਾਏ ਨੇ, ਤੇਰੀ ਕਲਮ ਨੇ ਇਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤੇ। ਖਦੂਰ ਨੇ ਇਹ ਬਚਨ ਹੁਣੇ ਵਿੱਚ ਕੀਤਾ, ਕਹਿਣ ਲੱਗੇ, ਹਾਥ ਕਲਮ ਅਗਮ ਮਸਤਕ ਲਖਾਵਤੀ, ਉਰਜ ਰਿਓ ਸਭ ਸੰਗ ਅਨੂਪ ਰੂਪਾਵਤੀ। ਕਹਿਣ ਲੱਗੇ ਹਰ ਇੱਕ ਦੇ ਮੱਥੇ ਤੇ ਤੂੰ ਆਪਣੀ ਕਲਮ ਦੇ ਨਾਂ ਲਿਖ ਦਿੱਤਾ ਮੇਰੇ ਦਾਤਿਆ, ਲਿਖਣ ਤੋਂ ਬਾਅਦ ਤੂੰ ਆਪ ਹੀ ਇਹਨਾਂ ਸਾਰਿਆਂ ਵਿੱਚ ਸਮਾ ਜੂ। ਜੀ ਜਾਤ ਰੰਗਾ ਕੇ ਨਾਲ ਸਭਨਾ ਲਿਖਿਆ ਬੁੜੀ ਕਲਾਮ। ਫਿਰ ਸਾਹਿਬ ਕਹਿੰਦੇ ਨੇ ਇਹ ਲੇਖਾ ਲਿਖ ਜਾਣਾ ਕੋਈ ਇੱਥੇ ਸਵਾਲੀਆ ਫਿਕਰ ਹੈ। ਕਹਿੰਦੇ ਨੇ ਜੋ ਕੁਝ ਵਾਹਿਗੁਰੂ ਨੇ ਲਿਖ ਦਿੱਤਾ ਤੇ ਲਿਖਣ ਤੋਂ ਬਾਅਦ ਉਹਨੂੰ ਪਤਾ ਹੈ ਕਿ ਮੈਂ ਹਰ ਇੱਕ ਜੀਵ ਦੇ ਮੱਥੇ ਤੇ ਕਿਹੜਾ ਕਿਹੜਾ ਲੇਖ ਲਿਖੇ। ਕਹਿੰਦੇ ਨੇ ਕੋਈ ਦੁਨੀਆਂ ਦਾ ਮਨੁੱਖ ਹੈ ਕਿ ਇੰਨਾ ਵੱਡਾ ਜੋੜਾ ਵਾਹਿਗੁਰੂ ਨੇ ਲੇਖਾ ਲਿਖ ਦਿੱਤਾ ਹੈ, ਇਹਦੇ ਬਰਾਬਰ ਲੇਖਾ ਲੇਖੇ ਤੇ ਹਰ ਇੱਕ ਦੇ ਲੇਖੇ ਨੂੰ ਯਾਦ ਰੱਖੇ, ਹਰ ਇੱਕ ਜੀਵ ਦੇ ਮੱਥੇ ਨੂੰ ਪੜ੍ਹ ਲੈ। ਕਹਿਣ ਲੱਗੇ ਇਹ ਲੇਖਾ ਜੋ ਕੁਝ ਵਾਹਿਗੁਰੂ ਨੇ ਸਭ ਦੇ ਮੱਥੇ ਤੇ ਲਿਖਿਆ ਹੈ ਲਿਖ ਜਾਣਾ ਕੋਈ, ਕੀ ਕੋਈ ਐਸਾ ਮਨੁੱਖ ਹੈ ਜਿਹੜਾ ਵਾਹਿਗੁਰੂ ਜੀ ਦੀ ਤਰ੍ਹਾਂ ਲੇਖਾ ਲਿਖ ਸਕੇ। ਸਾਹਿਬ ਕਹਿੰਦੇ ਨੇ ਲੇਖਾ ਲਿਖਿਆ ਕੇਤਾ ਹੋਏ, ਕਿਸੇ ਕੋਲ ਤਾਕਤ ਨਹੀਂ ਕਿ ਵਾਹਿਗੁਰੂ ਜੀ ਦੀ ਤਰ੍ਹਾਂ ਲੇਖਾ ਲਿਖ ਲੈ, ਤੇ ਜੇ ਉਹ ਲਿਖਣ ਵੀ ਲੱਗ ਪਵੇ ਤੇ ਉਹ ਕਿੰਨਾ ਕੁ ਲੇਖਾ ਲਿਖ ਲਵੇਗਾ। ਜੇ ਇੱਕ ਜੀਵ ਦਾ ਲਿਖੇਗਾ, ਦੋ ਦਾ ਲਿਖੇਗਾ, ਕੋਈ ਹਜ਼ਾਰ ਦੋ ਹਜ਼ਾਰ ਦਾ ਲਿਖ ਲੈਗਾ, ਤੇ ਜਿੰਨੇ ਵਾਹਿਗੁਰੂ ਨੇ ਜੀਵ ਥਾਪੇ ਨੇ ਕਿਸੇ ਮਨੁੱਖ ਕੋਲ ਸਮਰੱਥਾ ਨਹੀਂ ਕਲਮ ਪਕੜ ਕੇ ਉਹਨਾਂ ਜੀਵਾਂ ਦੇ ਲੇਖੇ ਨੂੰ ਲਿਖ ਸਕੇ। ਤਾਣ ਦਰ ਤੇ ਤਾਕਤ, ਸਵਾਲਿਓ ਦਰ ਤੇ ਸੋਹਣਾ, ਰੂਪ ਦਰ ਤੇ ਸਵਰੂਪ। ਹੇ ਮੇਰੇ ਵਾਹਿਗੁਰੂ, ਤੇਰੇ ਦੀ ਤਾਕਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਜਿੰਨਾ ਬਲ ਤੇਰੇ ਕੋਲ ਏ ਇੰਨੀ ਤਾਕਤ ਕਿਸੇ ਹੋਰ ਕੋਲ ਨਹੀਂ, ਤੇ ਜਿੰਨਾ ਰੂਪ ਤੇਰਾ ਸੋਹਣਾ, ਤੇਰੇ ਵਰਗੀ ਸੁੰਦਰਤਾ ਕਿਸੇ ਕੋਲ ਨਹੀਂ। ਕੇਤਾ ਤਾਣ, ਉਹਦੇ ਕੋਲ ਕਿੰਨੀ ਕੁ ਤਾਕਤ ਏ, ਮਨੁੱਖ ਕੋਲ ਓਨੀ ਸਮਰੱਥਾ ਨਹੀਂ। ਮਨੁੱਖ ਕਈ ਵਾਰੀ ਮਾਣ ਤਾਂ ਕਰ ਲੈਂਦਾ ਕਿ ਮੇਰੇ ਕੋਲ ਬੜੀ ਤਾਕਤ ਏ, ਮੇਰੇ ਸਾਹਮਣੇ ਅਟਕਣ ਵਾਲਾ ਕੋਈ ਨਹੀਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾ ਸ਼ਲੋਕ ਸਹਿਤ ਕ੍ਰਿਤੀ ਵਿੱਚ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ। ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ ਮਨੁੱਖ ਦੀ ਤਾਕਤ ਕਿੰਨੀ ਹੋਵੇ। ਕਹਿੰਦੇ ਨੇ ਤਾਕਤ ਤਾਂ ਉਸ ਪਰਮੇਸ਼ਵਰ ਦੇ ਹੱਥ ਵਿੱਚ ਏ, ਉਸ ਦੀ ਤਾਕਤ ਦਾ ਕੋਈ ਅੰਦਾਜ਼ਾ ਹੈ। ਗੁਰਦੇਵ ਨੇ ਦੋ ਸ਼ਲੋਕਾਂ ਵਿੱਚ ਪ੍ਰਮਾਣ ਦਿੱਤੇ। ਕਹਿੰਦੇ ਨੇ ਇੱਕ ਮਨੁੱਖ ਜਿਹਦੇ ਕੋਲ ਦੁਨੀਆਂ ਦੀ ਹਰ ਇੱਕ ਸਹੂਲਤ ਏ, ਉਹਦੇ ਕੋਲ ਇੰਨੇ ਕੁ ਮਨੁੱਖ ਨੇ, ਉਹਨਾਂ ਮਨੁੱਖਾਂ ਦੀਆਂ ਬਾਹਾਂ ਵਿੱਚ ਬੜੀ ਤਾਕਤ ਏ। ਤੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਉਸ ਮਨੁੱਖ ਨੇ ਆਪਣਾ ਜਿਹੜਾ ਘਰ ਏ, ਆਪਣੀ ਰਹਿਸ਼ ਰੱਖਣ ਰਹਿਣ ਵਾਲਾ ਘਰ, ਉਹ ਵੀ ਇੱਕ ਪਹਾੜ ਦੀ ਚੋਟੀ ਤੇ ਬਣਾਇਆ। ਇੱਥੋਂ ਤੱਕ ਇੰਨਾ ਉੱਚਾ ਘਰ ਬਣਾਇਆ, ਉੱਥੇ ਉੱਡ ਕੇ ਕੋਈ ਪਰਿੰਦਾ ਵੀ ਨਹੀਂ ਪਹੁੰਚ ਸਕਦਾ। ਮੈਂ ਅਰਜ਼ ਕਰ ਰਿਹਾ ਵਾਹਿਗੁਰੂ ਦੀ ਤਾਕਤ ਅਮਿਤ ਤੇ ਕੋਈ ਉਹਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਸਾਹਿਬ ਕਹਿੰਦੇ ਨੇ ਘਰ ਵੀ ਸਭ ਤੋਂ ਉੱਚਾ ਹੈ, ਚਾਰ ਚੁਫੇਰੇ ਉਹਨੇ ਡੂੰਘੀ ਖਾਈ ਪੱਟੀ ਏ ਕਿ ਕੋਈ ਦੁਸ਼ਮਣ ਮੇਰੇ ਤੇ ਵੱਧ ਕੇ ਆ ਕੇ ਹਮਲਾ ਨਾ ਕਰ ਸਕੇ। ਸਾਹਿਬ ਕਹਿੰਦੇ ਨੇ ਬਹਾਦਰ ਸੂਰਮੇ ਅੱਠੇ ਪੈਰ ਉਹਦੇ ਚਾਰ ਚੁਫੇਰੇ ਖਲੋ ਕੇ ਪਹਿਰਾ ਦਿੰਦੇ ਨੇ, ਤੇ ਜਦੋਂ ਕਿਤੇ ਆਪਣੇ ਮਹੱਲ ਵਿੱਚ ਆਉਂਦਾ ਤੇ ਇੱਕ ਗੱਲ ਬੜੀ ਉੱਚੀ ਡੀਂਗ ਮਾਰ ਕੇ ਕਹਿੰਦਾ, ਆਖਦਾ ਦੁਨੀਆਂ ਵਿੱਚ ਅਜੇ ਤੱਕ ਕੋਈ ਐਸਾ ਸ਼ਸਤਰ ਨਹੀਂ ਬਣਿਆ ਜਿਹੜਾ ਮੇਰੇ ਸਰੀਰ ਤੇ ਵਾਰ ਕਰਕੇ ਮੈਨੂੰ ਖਤਮ ਕਰ ਸਕਦੇ। ਦੁਨੀਆਂ ਤੇ ਕੋਈ ਮਨੁੱਖ ਨਹੀਂ ਜਿਹੜਾ ਮੈਨੂੰ ਘਾਤ ਲਾ ਕੇ ਮਾਰ ਸਕੇ। ਮੇਰਾ ਘਰ ਜਿੱਥੇ ਵੇ ਇੱਥੇ ਤਾਂ ਤਿਰੰਗਾ ਵੀ ਨਹੀਂ ਪਹੁੰਚ ਸਕਦਾ। ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਨਹੀਂ ਉਹ ਭਲਿਆ, ਐਵੇਂ ਥੋੜੇ ਜਿਹੇ ਬਲ ਤੇ ਮਾਣ ਕਰੀ ਬੈਠਾ, ਤੇਰੇ ਕੋਲ ਫੌਜ ਏ, ਤੇਰਾ ਘਰ ਉੱਚਾ ਹੈ, ਚਾਰ ਚੁਫੇਰੇ ਪਹਿਰੇਦਾਰ ਨੇ, ਹੋ ਸਕਦਾ ਕਿ ਤੇਰੇ ਘਰ ਤੱਕ ਤਿਰੰਗਾ ਵੀ ਨਾ ਪਹੁੰਚੇ। ਤੇ ਰੱਬ ਕੋਲ ਇੰਨੀ ਕੁ ਤਾਕਤ ਈ, ਜਿੱਦਣ ਤੂੰ ਆਪਣੇ ਘਰ ਦੇ ਬਿਸਤਰ ਤੇ ਬੈਠਾ ਤੇ ਛੋਟੀ ਜਿਹੀ ਇੱਕ ਕੀੜੀ ਕਿਤੇ ਤੈਨੂੰ ਵੱਢ ਗਈ, ਉਸੇ ਕੀੜੀ ਦੇ ਨਾਲ ਹੀ ਰੱਬ ਨੇ ਤੇਰਾ ਭੋਗ ਪਾ ਦੇਣਾ। ਤੇਰੇ ਕੋਲ ਤਾਕਤ ਨਹੀਂ, ਇਹ ਤਾਕਤ ਉਸ ਪਰਮੇਸ਼ਵਰ ਕੋਲ ਏ। ਸਾਹਿਬ ਨੇ ਕਿਹਾ ਕੇਤਾ ਤਾਣ, ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਸਾਹਿਬ ਕਹਿੰਦੇ ਨੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤਰ ਦਿਸ਼ਾ, ਬਹੁਤ ਯਤਨ ਕਰਤਾ, ਜਿੰਨੇ ਬੜੇ ਯਤਨ ਕੀਤੇ ਮੈਨੂੰ ਕਿੰਨੇ ਮਾਰਨੇ। ਬਹੁਤ ਯਤਨ ਕਰਤਾ ਬਲਵੰਤਕਾਰੀ, ਬਲਵੰਤਕਾਰੀ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਾਲੇ, ਜਿਹੜਾ ਬੜੀ ਤਾਕਤ ਵਾਲਾ। ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਚਾਰ ਚੁਫੇਰੇ ਸੂਰਮੇ ਝੁਕਦੇ ਨੇ, ਬਿਖਮ ਥਾਨ ਬਸੰਤ ਉੱਚਾ, ਨੈ ਸਿਮਰਨ ਮਰਨ ਕਦਾਂਚਾ, ਕਦੀ ਉਹਨੂੰ ਮੌਤ ਵੀ ਚੇਤੇ ਨੇ ਆਈ, ਆਪਣੀ ਤਾਕਤ ਦਾ ਮਾਣ ਏ। ਪਰ ਮੇਰਾ ਸਾਹਿਬ ਕਹਿੰਦਾ ਹੋਵੰਤ ਆਗਿਆ ਭਗਵਾਨ ਪੁਰਖ ਹੈ, ਕੇਤਾ ਤਾਣ ਉਹਦੇ ਬਲ ਵੱਲ ਤੱਕ ਜਿੱਦਣ ਉਹਨੇ ਹੁਕਮ ਕਰ ਦਿੱਤਾ ਖੋਵੰਤ ਆ ਗਿਆ ਭਗਵਾਨ ਪੁਰਖ ਹੈ ਤੇ ਸਾਹਿਬ ਕਹਿੰਦੇ ਨੇ ਨਾਨਕ ਕੀਤੀ ਸਾਸ ਅਕਰਖ ਤੇ ਅਕਰਖ ਦਾ ਅਰਥ ਹੁੰਦਾ ਖਿੱਚ ਲੈਣਾ ਜਿੱਦਣ ਉਹਨੇ ਹੁਕਮ ਕਰ ਦਿੱਤਾ ਉਹਦੇ ਕੋਲ ਇੰਨੀ ਕੁ ਤਾਕਤ ਹੀ ਇੱਕ ਕੀੜੀ ਦੇ ਵੱਡੇ ਨਾਲ ਉਹ ਤੇਰੇ ਸਰੀਰ ਵਿੱਚੋਂ ਤੇਰੀ ਜਿੱਦ ਨੂੰ ਕਰ ਸਕਦਾ ਸਾਹਿਬ ਕਹਿੰਦੇ ਨੇ ਕੇਤਾ ਤਾਣ ਤੇ ਅੱਗੇ ਗੁਰਦੇਵ ਨੇ ਨਾ ਇੱਕ ਪ੍ਰਮਾਣ ਹੋਰ ਦੇ ਦਿੱਤਾ ਬੜਾ ਪਿਆਰਾ ਸਾਹਿਬ ਕਹਿੰਦੇ ਨੇ ਇੱਕ ਮਨੁੱਖ ਐਸਾ ਜਿਹੜਾ ਕਹਿੰਦਾ ਹੈ ਕਿ ਜਦੋਂ ਮੈਂ ਸ਼ਿਕਾਰ ਖੇਡਣ ਜਾਵਾਂ ਜਾਂ ਮੈਦਾਨੇ ਜੰਗ ਵੀ ਜਾਂ ਤੇ ਕਦੀ ਵੀ ਮੇਰਾ ਵਾਰ ਨਿਪਲ ਨਹੀਂ ਗਿਆ ਮੈਂ ਤੀਰ ਕਮਾਨ ਵਿੱਚੋਂ ਛੱਡਾਂ ਤਾਂ ਵੀ ਵਿੰਨ ਦੇਣਾ ਵਾ ਜੇ ਕਹਿੰਦਾ ਮੈਂ ਗੋਲੀ ਚਲਾਂ ਤਾਂ ਵੀ ਦੁਸ਼ਮਣ ਦੇ ਸੀਨੇ ਨੂੰ ਪਾੜ ਦੇਣਾ ਵਾ ਤੇ ਸਾਹਿਬ ਕਹਿੰਦੇ ਨੇ ਅੱਜ ਜੰਗਲ ਵਿੱਚ ਗਿਆ ਤੇ ਆਪਣੇ ਸਾਥੀਆਂ ਨੂੰ ਕਹਿੰਦਾ ਮਿੱਤਰੋ ਜੰਗਲ ਵਿੱਚੋਂ ਜਦੋਂ ਹਰਨੀ ਨੇ ਨਿਕਲਣਾ ਦੇਖਣਾ ਅੱਜ ਮੇਰੇ ਨਿਸ਼ਾਨੇ ਨੂੰ ਮੈਂ ਕਿੰਨੀ ਦੂਰ ਤੋਂ ਉਹਨੂੰ ਤੀਰ ਵਿੱਚ ਪਰੋ ਦੇਣਾ ਇੱਕ ਕਦਮ ਵੀ ਅੱਗੇ ਨਹੀਂ ਵਧਣ ਦੇਣਾ ਪਰ ਮੇਰਾ ਗੁਰੂ ਅਰਜਨ ਦੇਵ ਕਹਿੰਦਾ ਤੇਰੀ ਤਾਕਤ ਹੈ ਨਾ ਪਰ ਕਦੀ ਉਹਦੀ ਤਾਕਤ ਵੱਲ ਤੱਕੇ ਦੇਖ ਉਸ ਕਰਤਾਰ ਦੇ ਘਰ ਅੰਦਰ ਕਿੰਨੀ ਕੁ ਸਮਰੱਥ ਆਈ ਪੁੱਛਿਆ ਕਿੰਨੀ ਕੁ ਕਹਿੰਦੇ ਨੇ ਭਾਵੇਂ ਤੂੰ ਬਹੁਤ ਵੱਡਾ ਨਿਸ਼ਾਨ ਚੀ ਹੈ ਜੇ ਰੱਖਣ ਵਾਲਾ ਕਰਤਾਰ ਹੋਇਆ ਨਾ ਤੇਰੇ ਕੋਲ ਕੋਈ ਤਾਕਤ ਨਹੀਂ ਉਸ ਬੇਜਬਾਨ ਜੀਵ ਤੇ ਤੂੰ ਵਾਰ ਕਰ ਸਕੇ ਮਾਰਨਾ ਤਾਂ ਦੂਰ ਦੀ ਗੱਲ ਸੱਜਣਾ ਤੂੰ ਤਾਂ ਉਹਦੇ ਇੱਕ ਰੋਮ ਨੂੰ ਵੀ ਬਿੰਗਾ ਨਹੀਂ ਕਰ ਸਕਦਾ ਉਹਦੇ ਕੋਲ ਬੜੀ ਵੱਡੀ ਸਮਰੱਥ ਹੈ ਸਾਹਿਬ ਨੇ ਬਚਨ ਕੀਤਾ ਅੰਮ੍ਰਿਤਮਈ ਬਾਣੀ ਦੇ ਅੰਦਰ ਕਹਿਣ ਲੱਗੇ ਪਿਆਰਿਆ ਇਹ ਤੇਰੇ ਕੋਲ ਤਾਕਤ ਨਹੀਂ ਕਿ ਤੂੰ ਕਿਸੇ ਨੂੰ ਖਤਮ ਕਰ ਸਕੇ ਇਹ ਤਾਕਤ ਉਸ ਕਰਤੇ ਪੁਰਖ ਵਾਹਿਗੁਰੂ ਦੀ ਸਾਹਿਬ ਕਹਿੰਦੇ ਨੇ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਲੱਖ ਆਖਦ ਹੈ ਆਹੋ ਜਚਿਆ ਰਾਖੇਣ ਗੋਪਾਲੈ ਨਾਨਕ ਰੋਮ ਨਾ ਛੇਦੇ ਤੇ ਜਿਹਨੂੰ ਰੱਖਣ ਵਾਲਾ ਕਰਤਾਰ ਤੇਰੀ ਕੀ ਤਾਕਤ ਕਿ ਤੂੰ ਉਸ ਦੇ ਰੋਗ ਨੂੰ ਵੀ ਛੇਦ ਸਕੇ ਉਸ ਦੇ ਰੋਗ ਨੂੰ ਵੀ ਖਤਮ ਕਰ ਸਕੇ ਸਾਹਿਬ ਕਹਿੰਦੇ ਨੇ ਕੇਤਾ ਤਾਣ ਉਹਦੇ ਕੋਲ ਬੜੀ ਵੱਡੀ ਤਾਕਤ ਹੀ ਸਵਾਲਿਓ ਰੂਪ ਤੇ ਉਹਦੇ ਵਰਗਾ ਸੁੰਦਰ ਕੋਈ ਨਹੀਂ ਕਿੰਨੀ ਕੁ ਉਹਦੇ ਕੋਲ ਤਾਕਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਭਗਤ ਕਬੀਰ ਸਾਹਿਬ ਨੇ ਬਚਨ ਕੀਤਾ ਕਹਿੰਦੇ ਨੇ ਉਹਦੇ ਕੋਲ ਇੰਨੀ ਤਾਕਤ ਹੈ ਅਣਹੋਣੀਆਂ ਬਾਤਾਂ ਉਹ ਮਾਲਕ ਕਰ ਦਿੰਦਾ ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਸ ਥਾਂ ਤੇ ਪਾਣੀ ਆਪਾਂ ਅੱਜ ਦੇਖਦੇ ਹਾਂ ਕਿ ਸਮੁੰਦਰ ਜਿਹੜਾ ਉਹ ਪਾਣੀ ਨਾਲ ਨਕਾਨਕ ਭਰਿਆ ਹੈ ਪਰ ਭਗਤ ਸਾਹਿਬ ਕਹਿੰਦੇ ਨੇ ਉਹਦੇ ਕੋਲ ਇੰਨੀ ਸਮਰੱਥਾ ਹੈ ਜਿੱਥੇ ਪਾਣੀ ਇਹਨੂੰ ਸੁਕਾ ਕੇ ਇਹਦੇ ਅੰਦਰ ਉਹ ਜੇ ਚਾਹੇ ਤਾਂ ਮਾਰੂਥਲ ਰੇਤ ਪੈਦਾ ਕਰ ਸਕਦੇ ਤਪਦੇ ਭੱਠ ਪੈਦਾ ਕਰ ਸਕਦੇ ਤੇ ਜਿੱਥੇ ਅੱਜ ਰੇਤ ਦਿਨ ਰਾਤ ਮਾਰੂਥਲ ਤਪਦੇ ਨੇ ਕੇਤਾ ਤਾਣ ਉਹਦੇ ਕੋਲ ਇੰਨੀ ਕੁ ਤਾਕਤ ਹੀ ਉਹ ਮਾਰੂਥਲ ਦੀ ਥਾਂ ਤੇ ਡੂੰਘੇ ਦਰਿਆ ਤੇ ਸਮੁੰਦਰ ਪੈਦਾ ਕਰ ਸਕਦੇ ਸਜਣਾ ਦੇਖ ਜਿੱਥੇ ਅੱਜ ਪਹਾੜ ਨੇ ਉੱਥੇ ਉਹ ਖੂਹ ਪੈਦਾ ਕਰ ਸਕਦਾ ਕਿਉਂਕਿ ਪਹਾੜ ਉੱਚਾ ਖੂਹ ਨੀਵਾਂ ਪੈਦਾ ਕੀਤਾ ਜਾਂਦਾ ਜ਼ਮੀਨ ਪੱਟ ਕੇ ਬਣਦਾ ਕਹਿੰਦੇ ਨੇ ਉਹ ਚਾਹੇ ਪਹਾੜਾਂ ਦੀ ਥਾਂ ਤੇ ਖੂਹ ਤੇ ਖੂਹ ਦੇ ਵਿੱਚੋਂ ਪਹਾੜ ਪੈਦਾ ਕਰੇ ਉਹਦੇ ਕੋਲ ਇੰਨੀ ਤਾਕਤ ਹੀ ਇੱਕ ਰੁਲਦੇ ਹੋਏ ਕੀੜੇ ਨੂੰ ਚੁੱਕ ਕੇ ਅਸਮਾਨ ਦੀ ਟੀਚੀ ਤੇ ਪਹੁੰਚਾ ਦਿੰਦਾ ਹੈ ਦੁਨੀਆਂ ਵਿੱਚ ਪ੍ਰਗਟ ਕਰ ਦਿੰਦਾ ਹੈ ਉਹਦੇ ਕੋਲ ਇੰਨੀ ਤਾਕਤ ਹੀ ਅਸਮਾਨ ਤੇ ਚੜਿਆਂ ਨੂੰ ਜ਼ਮੀਨ ਤੇ ਡੇਗ ਕੇ ਗਰਕ ਕਰ ਦਿੰਦਾ ਹੈ ਇੰਨੀ ਤਾਕਤ ਹੀ ਇੱਕ ਰਾਜੇ ਦੀ ਫੌਜ ਨੂੰ ਖਿੰਨ ਵਿੱਚ ਸਾੜ ਕੇ ਸਵਾਹ ਕਰ ਦਿੰਦੇ ਹੀ ਤੇ ਜਿਹੜਾ ਭਿਖਾਰੀ ਮੰਗਣ ਵਾਲਾ ਹੈ ਸਾਰੀ ਜ਼ਿੰਦਗੀ ਦੁੱਖ ਪਾਉਂਦਾ ਹੈ ਉਹਨੂੰ ਸਮਰਾਟ ਬਣਾ ਦਿੰਦੇ ਹੀ ਉਹਦੇ ਕੋਲ ਇੰਨੀ ਸਮਰੱਥ ਆਈ ਇੱਕ ਵਿਦਵਾਨ ਪੰਡਿਤ ਨੂੰ ਮੂਰਖਾਂ ਦੀ ਕਤਾਰ ਵਿੱਚ ਖੜਾ ਕਰ ਦਿੰਦੇ ਹੀ ਤੇ ਜਿਸ ਮੂਰਖ ਨੂੰ ਕੋਈ ਨਹੀਂ ਜਾਣਦਾ ਉਹਨੂੰ ਵਿਦਵਾਨਾਂ ਦਾ ਵਿਦਵਾਨ ਬਣਾ ਦਿੰਦਾ ਸਾਹਿਬ ਕਿੰਨੇ ਕੇਤਾ ਤਾਣ ਸਵਾਲਿਓ ਰੂਪ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਕੇਤਾ ਤਾਣ ਸਵਾਲਿਓ ਰੂਪ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਕਹਿਣ ਲੱਗੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਇਹ ਉਹਦੇ ਕੋਲ ਤਾਕਤ ਤੇ ਕੇਤਾ ਤਾਣ ਸਵਾਲਿਓ ਰੂਪ ਤੇਰੇ ਕੋਲ ਕੀ ਸਮਰੱਥ ਹੈ ਤੂੰ ਉਹਦੇ ਸਵਰੂਪ ਨੂੰ ਉਹਦੀ ਤਾਕਤ ਨੂੰ ਬਿਆਨ ਕਰ ਸਕੇ ਇਹ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਹਾ ਕਹਿਣ ਲੱਗੇ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ केता पान सवालियो रूप जिन्नी कु तेरी ताकत है मेरे मालका उस ताकत दा कोई अंदाजा नहीं। कह लगे फिर अगे केती दात जाने कौन कूत केती दात तेरी इन्नी वड्डी दात है तेरी दात दा भी कोई अंत नहीं। तू किन्ना वड्डा दातार है मेरे वाहगुरु तेरी दात दा किसे ने थां नहीं पाया। ते साहब कहिंदे ने केती दात जाने कौन कूत हुण इत्थे कूत जिहड़ा शब्द आया इहदा अखरी अर्थ है माप अंदाजा के जिन्नी वड्डी तू दात दे देना तेरी दात दा भी कोई अंदाजा नहीं। तू कृपा कर देना इन्नियां दातां त्रुट के देना मनुख उन्हां बारे कदी सोच भी नहीं सकदा केती दात जाने कौन कूत। ते गुरु नानक साहिब जीओ जेड़ा तुसी ए बचन कर दिता है उन्हें वख वख जातां दे जी पैदा कीते उन्हां दे रंग वखरे ने उन्हां दे नाम वखरे ने उन्हां दे मथे दे लेख निरंकार ने लिख दिते। खे दाता ओ लेख जिन्हां नूं होर कोई लिख नहीं सकदा एही कारण साहिब बाणी विच कहिंदे ने ना कई वारी बंदा हक दी खो लैंदा है धक्का करके जो कुछ वाहगुरु ने मथे विच लिख दिता उन्हूं कौन खो सकदा है। साहिब कहिंदे ओ लेखा जिहड़ा कोई लिख नहीं सकदा जे कोई लिखे ते अंत नहीं। तुसी ए भी कह दिता कि ओदी ताकत दा कोई अंदाजा नहीं ओ ता अचनचेत वाहगुरु कुछ दा कुछ कर दिंदा है। आ सतगुरु की बाणी आपां पढ़ने आ ना साहिब कहिंदे नर चाहत कछ और है की और है पई ए ओदा तान है ना। साहिब ने बाणी विच कह लगे जो मन चेतना चेते सन सो गाली रब किया एदा मतलब ओदी ताकत चलनी है साडी नहीं मनुख दे पले ता है भी कुछ नहीं। साहिब कहिंदे ने जे इन्नी वड्डी ताकत वाला है ओदा रूप बड़ा सोहना है तुसी बाणी विच मैं कल भी अर्ज कीती सी साहिब कहिंदे ने तेरी आवाज कोयल वर्गी मिठी तेरी चाल हाथी वर्गी है। साहिब कहिंदे ने ओह ता इन्ना मिठा है कि मिठ बोलड़ा जी हर सज्जन स्वामी मोरा खौ संभल थकी जी ओ कदे ना बोले कौड़ा। जेड़ा इन्ना मिठा इन्ना सोहना है जिन्हू आप कहिंदे हो कि हुसन चिराग है तू हुसन दा सुंदरता दा इक दीवा है। दाता जिन्हू तुसी कहिंदे हो तेरे वर्गा सुंदर कोई नहीं तू अत दा सोहना है। फिर एक कृपा करके दसोगे जिदी दात दा भी कोई अंदाजा नहीं केती दात जाने कौन कूत ओदा कोई अंदाजा नहीं। फिर एक दसो इन्ना कुछ बनांदिया किन्ना कुछ चिर लगा जेड़े इन्ने जीव ने आखिर समुन्द्र विच बेअंत ने पहाड़ां विच रहिंदे ने पत्थरां दे कीड़े ने इथो तक कई जीव रब ने ऐसे पैदा किते ने। एक गुरमुख विद्वान ने शायद मैं अर्ज कीती होवे एक मक्खी है जिदा नाम है जोनर किन्नो वाहगुरु ने एहो जी पैदा कीती ओदी दात देखो आम मक्खी जेड़ी है किसे भोजन ते बैठ के अपने पेट नू भरेगी मिठा पिया होवे ओदे ते पेट नू भर लेगी किते कोई होर वस्तु पई होवे ओदे ते बैठ के अपनी उधर पूर्ति करेगी। किन्ने कादर ने अपनी कुदरत विच एक जोनर नां दी मक्खी ऐसा पैदा कीती है जदों शेर मांस खांदा है आप शिकार करके मांस खान तो बाद ओदियां जाड़ां विच ओदे दंदां विच जेड़ा मांस फस जांदा है ओ मक्खी होर कोई खुराक खा ही नहीं सकदी जदो शेर रज के उबासी लैंदा है ते इक्को दम ओ मक्खी उड़ के आउंदी है ओदी उबासी लैण दे विच विच ही ओ दंदां विचों मांस कढ के खा के अपने पेट नूं भरदी। उस करते पुरख दी रचना की हो जाइए। साहिब कहिंदे ने मैं तैनूं इस करके कह रहा हां अज कुदरत दी गल के तू कादर दा अंत पाण दी गल ना करी तू ता ओदी बनाई किरत दा अंत नहीं पा सकना ओ किन्ना कु बेअंत है। फिर पुछया दाता कोई भी चीज बनदी है बनांदियां कुछ समा लगदा है आपां घर बनांदे आं इत्थे 5-7 महीने सालां बत्ती लग जांदे ने कोई बिल्डिंग तैयार करदे आं। साहिब ने बाणी विच कहा कि बंदे दा शरीर बनदिया संपूर्णता हुंदिया 6 महीने लगदे ने जन्म लैंदिया 9-10 महीने ने पंछी दे बच्चे दा जन्म है ओनू भी कुछ दिन लगदे ने। एक सपनी अपने बच्चियां नूं जन्म दिंदी है ओनू भी कुछ दिन लगदे ने। ते वाहगुरु जेड़ा तुसी इन्ना कुछ साज दिता इनू बनांदिया किन्ने कुछ युग लगे आखिर इन्ना वड्डा समुंदर बनाया पहाड़ बनाए बनास्पति बनाई ਇਹਨੇ ਪਸ਼ੂ ਬਣਾਏ, ਪੰਛੀ ਬਣਾਏ, ਅਣਗਿਣਤ ਜੀਵ ਬਣਾ ਦਿੱਤੇ, ਪਰ ਇੱਕ ਕਿਰਪਾ ਕਰਕੇ ਦੱਸ ਮੇਰੇ ਗੁਰੂ ਨਾਨਕ ਸਾਹਿਬ, ਜਿਹੜਾ ਉੱਤੇ ਇੰਨਾ ਕੋਈ ਦੱਸੀ, ਇਹਨਾਂ ਨੂੰ ਬਣਾਉਂਦਿਆਂ ਕਰਤੇ ਨੂੰ ਕਿੰਨੇ ਦਿਨ ਲੱਗੇ? ਸਾਹਿਬ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ, ਪਸਾਓ ਦਰ ਤੇ ਪਸਾਰਾ, ਕਹਿੰਦੇ ਨੇ ਸਾਲ ਨਹੀਂ, ਮਹੀਨੇ ਨਹੀਂ, ਕੀਤਾ ਪਸਾਓ, ਜੋ ਕੁਝ ਉਹਨੇ ਪਸਾਰਾ ਕੀਤਾ ਬਿਲਕੁਲ ਸਮਾਂ ਨਹੀਂ ਲੱਗਾ। ਕਹਿਣ ਲੱਗੇ ਏਕੋ ਕਵਾਓ, ਇੱਥੇ ਕਵਾਓ ਦਾ ਅਰਥ ਹੈ ਹੁਕਮ, ਕਵਾਓ ਦਾ ਅਰਥ ਹੈ ਬਚਨ, ਕਵਾਓ ਦਾ ਅਰਥ ਹੈ ਸ਼ਬਦ। ਜਿੱਦਣ ਮੇਰੇ ਵਾਹਿਗੁਰੂ ਦੀ ਮੌਜ ਆਈ, ਉਹਨੇ ਆਪਣੀ ਮੌਜ ਵਿੱਚ ਇੱਕ ਖਿੰਨ ਦੇ ਅੰਦਰ ਬੇਅੰਤ ਬ੍ਰਹਿਮੰਡ ਸਾਜ ਦਿੱਤੇ, ਕਿਉਂਕਿ ਉਹਨੂੰ ਸਾਜਦਿਆਂ ਕਦੀ ਦੇਰੀ ਲੱਗਦੀ, ਉਹ ਤਾਂ ਹਰਨ ਭਰਨ ਇੱਕ ਖਿੰਨ ਦੇ ਅੰਦਰ ਕਰ ਦਿੰਦਾ। ਜਦੋਂ ਦੀ ਮਰਜ਼ੀ ਬਣੀ ਉਹਨੇ ਸਭ ਕੁਝ ਸਾਜ ਦਿੱਤਾ। ਸਾਹਿਬ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਕਿੰਨਾ ਕੁ ਸਮਾਂ ਲੱਗਾ? ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕਹਿੰਦੇ ਨੇ ਬਸ ਇੱਕ ਖਿਰ ਲੱਗਾ, ਬਾਜੀ ਪਾ ਦਿੱਤੀ, ਸਭ ਕੁਝ ਉਹਨੇ ਬਣਾ ਦਿੱਤਾ। ਜਬ ਉਦਕਰਖ ਕਰਾ ਕਰਤਾਰਾ, ਪਰਜਾ ਧੜਕ ਤਬ ਦੇਹ ਅਪਾਰਾ, ਜਬ ਆਕਰ ਕਰਤ ਹੋ ਕਬੂ, ਤੂੰ ਮੈਂ ਮਿਲਤ ਦੇਹ ਧਰ ਸਭੂ। ਕੀਤਾ ਪਸਾਓ ਏਕੋ ਕਵਾਓ, ਤੇ ਮਹਾਰਾਜ ਉੱਤੇ ਫਿਰ ਬਣਿਆ ਕੀ? ਕਹਿਣ ਲੱਗੇ ਤਿਸ ਤੇ ਹੋਏ ਲੱਖ ਦਰਿਆਓ, ਕਹਿੰਦੇ ਇੱਥੇ ਦਰਿਆਓ ਵੇ, ਦਰਿਆਓ ਨਹੀਂ, ਰਾਰੇ ਨੂੰ ਬਿਹਾਰੀ ਲੱਗੀ ਏ, ਨਾ ਕਿ ਸਿਹਾਰੀ। ਕਹਿਣ ਲੱਗੇ ਤਿਸ ਤੇ ਹੋਏ ਲੱਖ ਦਰਿਆਓ, ਉਸ ਕਰਤੇ ਪੁਰਖ ਨੇ ਇੱਕ ਵਾਰੀ ਬਚਨ ਕੀਤਾ, ਲੱਖਾਂ ਦਰਿਆ ਉਹਨੇ ਜ਼ਿੰਦਗੀ ਦੇ ਪੈਦਾ ਕਰ ਦਿੱਤੇ। ਕੇਵਲ ਪਾਣੀ ਦੇ ਨਹੀਂ, ਪਾਣੀ ਦੇ ਦਰਿਆ ਵੀ ਬੇਅੰਤ ਨੇ, ਸਮੁੰਦਰ ਦੇ ਵਿੱਚ ਵੀ ਦਰਿਆ ਨੇ। ਭਾਈ ਗੁਰਦਾਸ ਤਾਂ ਜਦੋਂ ਗੱਲ ਕਰਦੇ ਨੇ, ਜਦੋਂ ਆਪਾਂ ਬੜਵਾ ਅਗਨ ਦੀ ਗੱਲ ਕਰਨੇ ਆ, ਇਹ ਸਮੁੰਦਰ ਦੀ ਅੱਗ, ਭਾਈ ਗੁਰਦਾਸ ਕਹਿੰਦੇ ਨੇ ਉਸ ਗੜਾੜ ਦੇ ਅੰਦਰ ਉਥੇ ਅੱਗ ਦਾ ਲਾਂਭੂ ਬਲਦਾ ਪਿਆ, ਤੇ ਕਹਿੰਦੇ ਨੇ ਜਿੱਦਣ ਦੀ ਰੱਬ ਨੇ ਸ੍ਰਿਸ਼ਟੀ ਸਾਜੀ ਏ, ਉਦੋਂ ਦਾ ਪਾਣੀ ਉਸੇ ਅੱਗ ਦੇ ਵਿੱਚ ਖਪੀ ਜਾਂਦਾ ਪਿਆ, ਪਤਾ ਨੀ ਅਜੇ ਤੀਕਰਾਂ ਉਹ ਪਾਣੀ ਖਤਮ ਨਹੀਂ ਹੋਇਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕਹਿੰਦੇ ਨੇ ਇੱਕ ਖਿੰਨ ਲਾਇਆ, ਕੇਵਲ ਪਾਣੀ ਦੇ ਦਰਿਆ ਨਹੀਂ, ਉਹਨਾਂ ਨੇ ਜ਼ਿੰਦਗੀ ਦੇ ਦਰਿਆ ਵੀ ਬਣਾ ਦਿੱਤੇ। ਜ਼ਿੰਦਗੀ ਵੀ ਤਾਂ ਇੱਕ ਦਰਿਆ ਹੈ ਨਾ, ਇੱਕ ਖਿੰਨ ਲਾਇਆ ਉਹਨੇ ਪੰਛੀਆਂ ਦੀ ਜ਼ਿੰਦਗੀ ਬਣਾ ਦਿੱਤੀ, ਇੱਕ ਖਿੰਨ ਲਾਇਆ ਮਨੁੱਖ ਸਾਜ ਦਿੱਤੇ। ਇੱਕ ਖਿੰਨ ਦਾ ਵੀ ਸਮਾਂ ਜਿਹੜਾ ਬਹੁਤ ਜ਼ਿਆਦਾ ਹੈ। ਸਾਹਿਬ ਕਹਿੰਦੇ ਨੇ ਉਹਨ ਵਾਹਿਗੁਰੂ ਨੇ ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ। ਫਿਰ ਸਤਿਗੁਰੂ ਜੀ ਜਿਹਨੇ ਇੰਨਾ ਕੋਈ ਸਾਜ ਦਿੱਤਾ, ਤੇ ਤੁਸੀਂ ਦੱਸੋਗੇ ਉਸਦੀ ਕੁਦਰਤ ਅੰਦਰ ਹੋਰ ਕੀ ਕੋਜੇ? ਦੇਖੋ ਹੁਣ ਸਤਿਗੁਰੂ ਜੀ ਦੀ ਨਿਰਮਾਣਤਾ, ਹੁਣ ਨਿਮਰਤਾ, ਚਾਰੇ ਪੌੜੀਆਂ ਵਿੱਚ ਗੁਰਦੇਵ ਨੇ ਸ਼ਬਦ ਹੀ ਇਹ ਵਰਤਨੇ ਨੇ। ਹਜ਼ੂਰ ਕਹਿੰਦੇ ਨੇ ਸੱਜਣਾ ਮੈਂ ਸਿਰਫ ਤੈਨੂੰ ਓਨਾ ਕੁਝ ਦੱਸਿਆ ਜਿੰਨਾ ਕੁਝ ਮੇਰੇ ਵਾਹਿਗੁਰੂ ਨੇ ਜਣਾਇਆ। ਕਹਿੰਦਾ ਅਸਲੀਅਤ ਹੀ ਕਾਦਰ ਦੀ ਕੁਦਰਤ ਦਾ ਅੰਤ ਪਾਣਾ, ਜੇ ਤੂੰ ਮੇਰੇ ਤੋਂ ਪੁੱਛੇ ਕਿ ਅੰਤ ਪਾ ਸਕਣਾ। ਕਹਿਣ ਲੱਗੇ ਕੁਦਰਤ ਕਵਣ, ਇੱਥੇ ਕੁਦਰਤ ਦਾ ਅਰਥ ਕਾਇਨਾਤ ਨਹੀਂ, ਇੱਥੇ ਕੁਦਰਤ ਦਾ ਅਰਥ ਤਾਕਤ ਬਲ। ਕੁਦਰਤ ਕਵਣ ਕਹਾਂ ਵਿਚਾਰ, ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆਂ ਦੇ ਲੋਕੋ ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਮੈਂ ਬੋਲ ਕੇ ਦੱਸ ਦੇਵਾਂ ਕਿ ਵਾਹਿਗੁਰੂ ਨੇ ਇੰਨਾ ਕੁਝ ਸਾਜ ਦਿੱਤਾ। ਕੁਦਰਤ ਕਵਣ ਕੀ ਮੇਰੀ ਤਾਕਤ ਏ, ਕਹਾਂ ਵਿਚਾਰ, ਮੈਂ ਕੀ ਵਿਚਾਰ ਕੇ ਬੋਲ ਕੇ ਦੱਸਾਂ। ਕਹਿਣ ਲੱਗੇ ਮੈਂ ਤਾਂ ਕਹਿੰਦਾ ਵਾਰਿਆਂ ਨਾ ਜਾਵਾਂ ਇੱਕ ਵਾਰ, ਹੇ ਮੇਰੇ ਨਿਰੰਕਾਰ ਮੇਰੇ ਕੋਲ ਕੋਈ ਤਾਕਤ ਨਹੀਂ, ਮੈਂ ਤਾਂ ਇੰਨਾ ਤੁਛ ਜਿਹਾ ਜੀਵ ਹਾਂ, ਵਾਰਿਆਂ ਨਾ ਜਾਵਾਂ ਇੱਕ ਵਾਰ, ਵਾਰਿਆਂ ਨਾ ਜਾਵਾਂ ਦਰ ਤੇ ਮੈਂ ਤੇਰੇ ਤੋਂ ਕੁਰਬਾਨ ਨਹੀਂ ਹੋ ਸਕਦਾ, ਮੇਰੇ ਕੋਲ ਤਾਂ ਇੰਨੀ ਸਮਰੱਥਾ ਨਹੀਂ, ਮੈਂ ਇੱਕ ਵਾਰੀ ਤੇਰੇ ਤੋਂ ਘੋਲ ਕਮਾਵਾਂ, ਮੈਂ ਘੋਲੀ ਵੰਝਾਂ। ਕਹਿਣ ਲੱਗੇ ਨਹੀਂ, ਮੈਂ ਬਿਲਕੁਲ ਤੁਛ ਜਿਹਾ ਇੱਕ ਜੀਵ ਹਾਂ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਇੱਕ ਵਾਰ, ਤੇਰੇ ਤੋਂ ਮੈਂ ਕੀ ਕੁਰਬਾਨ ਹੋਣਾ। ਤੇ ਸਤਿਗੁਰੂ ਫਿਰ ਸਾਨੂੰ ਦੱਸ ਦਿਓ ਕੈਸੇ ਕਮਾਲ ਦੀ ਸਾਹਿਬ ਨੇ ਤਰਤੀਬ ਦਿੱਤੀ, ਜੇ ਉਹਦੀ ਕੁਦਰਤ ਦਾ ਅੰਤ ਨਹੀਂ ਫਿਰ ਬੰਦਾ ਕਿਵੇਂ ਉਹਨੂੰ ਪਾਏਗਾ। ਕਹਿੰਦੇ ਤੂੰ ਇੱਕ ਕੰਮ ਕਰਿਆ ਕਰ, ਸਵੇਰੇ ਸ਼ਾਮ ਜਦੋਂ ਤੂੰ ਉਹਦੇ ਸ਼ੁਕਰ ਵਿੱਚ ਬੈਠਣਾ, ਕਦੀ ਇਹ ਨਾ ਕਹਿ ਕਿ ਵਾਹਿਗੁਰੂ ਮੈਨੂੰ ਇਹ ਸਮਰੱਥਾ ਦੇ ਮੈਂ ਤੇਰੀ ਕੁਦਰਤ ਦਾ ਅੰਤ ਪਾਣਾ, ਮੈਨੂੰ ਇਹ ਤਾਕਤ ਦੇ ਮੈਂ ਤੇਰਾ ਅੰਤ ਪਾਣਾ। ਸਾਹਿਬ ਕਹਿੰਦੇ ਨੇ ਸੱਜਣਾ ਤੂੰ ਨਹੀਂ, ਤੇਰੇ ਤੋਂ ਪਹਿਲਾਂ ਪਤਾ ਨੀ ਕਿੰਨੇ ਕੁ ਆ ਗਏ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ कोटी कोट कोट बड़े कट के चले गए नी। इथे नारद से चतुरानन से रमनारक से सब हु मिल गायो, वेद कतेब ना भेद लख्यो सब हार परे हर हाथ ना आयो। ओदा अंत नहीं बस फिर करिए की सब कहने तू ओदा अंत ना पा, ना ओदा अंत पाई सिर्फ एक अरदास कर। ते अरदास विच की मंगेगा? कहन लगे इको चीज मंगी जो तुद भावै साई भली कर। तू इको गल कह दे मेरे गुरु खे मेरे निरंकार, मैनू कोई नहीं पता कि जो कुछ मैं अरदास करके मंगन लगा ए मेरे वास्ते चंगा के नहीं। मैं ता उस चंचल बच्चे दी तरह ना जिसनू इना पता ही नहीं कि सप तुरिया आवे ते उनू खड़ौना समझ के हथ पांदा, अग दियां लाटां निकलदियां होण ते उहदे विच हथ पा दिंदा। किन्ने मैनू कोई पता नहीं कि हे मेरे साईं जो कुछ मैं मंग रहा है ए मेरे वास्ते लाहे वास्ते वे। कहिंदे ने बस एक कृपा कर दे, जो कुछ तू करें मैं तेरे कीते हुए ते कदी तर्क ना कर। जो तुद भावे साई भली कार, जो तुद भावे दा अखरी अर्थ है जो तैनू भावे। साई दर थे ओ भली दर थे चंगी, कार दर थे कम, जो कुछ तैनू पौंदा ओ कुछ कार करा लै, मेरे कुल कोई ताकत नहीं। वाह मेरे सतगुरु गरीबी दा भंडारा तेरे हिस्से आया, तेरे घर विच बड़ी निमरता है। एवे नहीं संजोगी कह के गए, जदो गुरु अंगद साहब नू कहंदे सन बाबा कुछ मंग लै, अज कदी तकिए कोई रब बन बैंदा है, कोई अपने आप नू वड्डा गुरु कहन लग पैंदा है। पर मेरे बाबा जी दे जीवन नू पढ़ो, जोगी कहंदे ने कुछ मंग लो, असी तपस्या कर करके बहुत कुछ कमाया है, जो बचन कर दिए ते मोड़ दे नहीं। मेरा गुरु अंगद साहब कहंदा हे जोगीशर कमाइया वालियो, जे तुहाडी साईं नाल बन गई है ते कृपा करके मेरी झोली विच रब दे करो गरीबी दी दात दे दे। जोगी कंब गए, कहन लगे बाबा नानका असी सोचदे सां कि तेरी चोण कियो जी होवेगी, अज एदे मुख तो शब्द सुने ने ते मन मन गया तेरे वर्गी चोण भी कोई नहीं कर सकदा। कहन लगे बाबा केड़ी गरीबी दी दात मंगणे, रब दे घर दे खजाने ता गुरु नानक ने पहले ही खाली कर दिते ने, ओदे वर्गा गरीब संसार ते केड़े। हुण ओदी निर्माणता तक हजूर बैठे ने, मैं कह रहा ओ कहंदे ने मैं तेरी कार करना आ तेरा काम करना आ। सतगुरु ता कहंदे ने कि दाता मैं ता मुल खरीदी लाला दोला, मेरा नौ सुभागा। साहब कहंदे ने जिन्ने कार कमाणी है ओ ता इको गल कहंदा मेरे सतगुरु एक मेहर कर, मैं तेरे दर दा चाकर। हजूर तुरे जांदे ने ते पानी आई भादों दा महीना जेड़ा चढ़ना कल परसों भादों दा महीना है, एक पासे मीह पिया है दूजे पासे धुप निकली त्राटक है। मीह दे दिनां विच लोक रुक गए ने। आ साहिब ने बाणी विच वी कहा है ना, कहिंदे ने सौण दा महीना वी किसे किसे नूं फलदा है। असीं पढ़ने नानक सावण जे वसै चौं उमा होए। कहन लगे प्यारे किन्नू नागां मिर्गां मच्छियां रसियां घर तन होए, सौण वसदा सब लई चंगा नहीं। नाग खुश ने पानी मिल गया, मिर्ग खुश ने मीह पिया ते हरी हरी घास चरनू मिली है, मच्छियां खुश ने सुके हुए टोबे भरे गए ते जिदे कर चार रुपये नू खुश ओह वी बड़ा है, जे चार दिन मीह पैंदा रहे लुत्फ लाएंगे घर रुपये इन्ने ने काम तो बिना भी सौण दा महीना निकल जाएगा। कहिंदे ने उहनां लई चंगा है ते किन्ना लई माड़ा है? कहिंदे ने नानक सावण जे वसै चौं विछोड़ा होए। किन्ना नू? कहन लगे प्यारिया ओ गाई पुत्ता निर्दना पंथी चाकर होए, कदी गावां दे पुत्ता नू देख वग नालों विछड़ जांदे ने। सौण दे महीने विच जिमीदार कद्दू करदा है, फसलां नू बीजण वास्ते हल वांदा है, ते जिस गरीब ने रोटी दिहाड़ी करके कमाणी है सारा दिन मीह पैंदा रहा ओदे घर अंदर चूल्हा नहीं तपना। साहब कहिंदे ने प्यारिया जेड़े राही ने ओ भी जेड़े ने विछड़ जांदे ने सबर ते नहीं तुरदे, ते जेड़े चाकर ने ओ भी दुखी ने। मीह पैंदा है मालक घरे पर चाकर नू तां कम करने पैणा, ओदे वास्ते कोई छुट्टी नहीं। साहब जी कहिंदे ने महीना चलिया ते कहिंदे ने जदों भादों दे महीने विच मीह पिया, मैं कह रहा ओ करतार दी कार करन आए ने। हजूर खुद कहिंदे ने जदों सुल्तानपुर तो तुरदे ने सारे चरणां विच आउंदे ने, गुरु नानक साहब दे चरण उन्हां दे पुत्र भी पकड़दे ने, माता सुलखनी दे नेत्र ओ भी नीर नाल भरे ने। प्यारो बड़ी वड्डी कुर्बानी जी, कुर्बानी कह देना बिलकुल सौखा है। असि जदों कुर्बानी की गल करने आ ना, गुरु नानक साहब कई कई साल घरों बाहर ने, ते बंदा पांच सात महीने घरों ने आ ना, ते हर दिन चौथे पंजवे दिन फोन करांगे, चिट्ठी आएगी, परिवार का की हाल है, वाह मेरे सतगुरु तेरे वर्गी कुर्बानी किस दी, साला पर बाहर निकल गए हो, ते ए भी पता है जिथे गए हो किसे दे जी आया भी नहीं कहना, मारन कुटन वाले तो बड़े मिल गए, किसे नहीं कहना कि गुरु नानक आउंदा ते उन्हू जी आया कहिए। तुर लगे ने ते लोधी ने चरण पकड़े ने, बेबे नानकी ने कुछ नहीं कहा, इको गल कहिए बेबे करतार दी कार करन चलिया वा, अज तीकरा ता कार कीती दुनिया वाली, हुण मैं जिदा चाकर बन के आया ओदी कार करन तुरिया वा। मी प्या ते भाई मरदाना कहिंदा सतगुरु आ दो चार महीने ता किते टिक जाइए। हजूर मुस्कुरा के कहिंदे ने मरदानिया, ओ सामने जिहड़ा मनुख तुरिया जांदा जिन्हें गले विच झोला पाया थैला पाया उन्हूं बुला बुला के लियाए। हजूर पुछदे ने कौन है, कहिंदा मैं हरकारा वा। हरकारा, हरकारे का मतलब एक थां तो संदेश दूजी थां पहुंचाण वाला, जिन्हों आप डाकिया जां पोस्टमैन कहिंदे। कह लगे मैं हरकारा वा। साहब कहिंदे ने हरकारे आ देख इन्ना मीह पैंदा पे है, चिक्कड़े चार चपेरे सप बबीए आ जिहड़े ने ठूहे बोलदे ने, तू दो चार महीने टिक नहीं सकदा। चरण पकड़ के कहिंदा फकीरा हरकारा कदी नहीं टिक सकदा, जिहड़ा एक सुनेहा दूजे थां ते पहुंचाण वाला है, भावे हर भी आ जाण मैं तां वी तरके सुनेहा देना है। साहब कहन लगे सुण ओए मरदानिया, एक दुनिया दे मनुख दा नौकर है, ते चेते रख ए विछड़िया दे सुने पहुंचांदा है, ओनी देर तक टिकदा नहीं जिन्नी देर तक सुनेहा ना पहुंचांदा है। एक दुनिया दा चाकर सुनेहे पहचान वाला भी मीह विच तुरदा है। ते मरदानिया मैं कोई रब दे घरों सुनेहा लेके आया हां। उसने कहा सी नानका मेरी कार करी, ते जिदन मैं तुरिया सां उहने मैनू नाम अमृत दा प्याला दिता सी, ते नाल कहा सी जन्म साखी दे बचन ने नानका आप पी ते लोकां ताई पला, ते मैं विछड़िया दे सुनेहे लेके आया वा। जे एक दुनिया दा हर घारा नहीं टिकदा ते उस करतार दा नौकर किवें टिक जाए। साहब कहिंदे कुछ नहीं, जो सकदा जो कुछ मैं मंगना ओ मंग झूठी होवे, एक कृपा कर दे जो तुद भावै साई भली कार, जो तेनू भाउंदा ओ मेनू चंगा लगन लग पवे। ए बड़ी उच्ची अवस्था है प्यारियो, पंक्ति रोज पढ़ने आ साडा, मैं अपनी गल करा अपना मन ता इन्ना गंदा है, जो वाहगुरु देंदा ओदे ते सबर नहीं, जो कुछ नहीं दिता ओदे उलामे ने। चेते रखना रब ने तंदरुस्ती दिती ओदा शुकर नहीं, एक दिन दर्द होगी सारी रात कहांगे रब्बा की सी वैर मेरे नाल। साहब कहिंदे बस एक काम कर, मैनू कुछ नहीं चाहिदा, तू भुख दे मैं तेरे रंग विच रत्या क्या परवाने, दुख दे तेरे रंग विच रत्ता क्या परवाने, तू मैनू मौत दे ते मैं कहां मेरे वाहगुरु ए भी मैनू परवाने, जो तुद भावै साई भली कार। ते कह लगे इस करके मैं तेरी कार करना वा, तू सदा सलामत निरंकार, बाकी सब ने बिंस जाना है, तुसी सदा लई कैम रहना है। जदो दुनिया नू तकने आ साहब दे कहिंदे जैसे जल ते बुदबुदा उपजा बिनसै नीत, जग रचना तैसे रची कहो नानक सुन नीत, बाकी सब बिंस जाने ने पर तू सदा सलामत निरंकार। कह लगे निज कर देखियो जगत में को काहू को नाहे, नानक फिर हर भगत है, तू सदा सलामत निरंकार, नानक फिर हर भगत है ते राखो मन माहे। साहब गुरु ग्रंथ साहब कहिंदे ना सूर सस मंडलो न सपत दीप न जलो, अन्न पानी फिर ना कोई, एक तुई तू सदा सलामत निरंकार। कहन लगे तिरंदा ना ग्रह जर दरख्त आप आस कर, दिखिंद सुई एक तुई एक तुई, मुकाम तिस नू आखिया जिस सिस ना होवी लेख, असमान धरती चलसी मुकाम ओही एक, दिन रब चले निस सस चले तारका लख पलोए। कहन लगे मुकाम ओही एक है नानका सच बगोए। ਵਾਰਿਆ ਨਾ ਜਾਵਾਂ, ਇੱਕ ਵਾਰ ਜੋਤ ਭਾਵੈ ਸਾਈ ਭਲੀ ਕਾਰ, ਪਰ ਮੇਰੇ ਵਾਹਿਗੁਰੂ ਤੂੰ ਸਦਾ ਸਲਾਮਤ ਨਿਰੰਕਾਰ। ਕਿੰਨਾ ਕੁ ਨਿਰੰਕਾਰ ਤੂੰ ਸਦਾ ਸਲਾਮਤ? ਕਹਿਣ ਲੱਗੇ ਮੇਰੇ ਵਾਹਿਗੁਰੂ ਜੀ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਹੇ ਮੇਰੇ ਵਾਹਿਗੁਰੂ ਤੂੰ ਕਿਰਪਾ ਕਰਨਾ ਪੈ, ਤੂੰ ਤਾਂ ਜੁਗੋ ਜੁਗ ਅਟਲ ਰਹਿਣ ਵਾਲੇ, ਕਦੀ ਬਿਨਸਣਾ ਨਹੀਂ। ਆਓ ਪਿਆਰਿਓ, ਉਸ ਕਾਦਰ ਦੀ ਕੁਦਰਤ ਦਾ ਕੋਈ ਅੰਤ ਨਹੀਂ। ਪਤਾ ਨੀ ਅਸੀਂ ਕਿੰਨੇ ਕੁ ਤੁਰੇ ਫਿਰਨੇ ਆ। ਆ ਸੁਕਰਾਤ ਕੋਲ ਇੱਕ ਬੰਦਾ ਆਇਆ, ਫਕੀਰ, ਉਹਨੇ ਨਮਸਕਾਰ ਕੀਤੀ ਤੇ ਵਾਹਵਾ ਤਗੜਾ ਸੀ। ਤੇ ਕਈ ਵਾਰੀ ਬੰਦੇ ਨੂੰ ਇੱਕ ਰਸ ਹੁੰਦਾ, ਗੱਲਾਂ ਗੱਲਾਂ ਵਿੱਚ ਆਪਣੀ ਗੱਲ ਕਰ ਜਾਂ ਵੀ ਮੈਂ ਚਾਰ ਬੰਦਿਆਂ ਵੀ ਜਿਹੜਾ ਬੈਠਾ ਵਾ, ਮੇਰੇ ਪੱਲੇ ਵੀ ਕੁਝ ਹੈ ਜੇ, ਰੁਪਈਏ ਦੀ, ਵਿਦਿਆ ਦੀ, ਤਲਾਕੀ ਦੀ, ਪਦਵੀ ਦੀ ਗੱਲ ਕਰੇਗਾ। ਉਹ ਸੁਕਰਾਤ ਕੋਲ ਬੈਠਾ ਤੇ ਸੁਕਰਾਤ ਗੱਲਾਂ ਕਰੀ ਗਿਆ, ਤੁਰ ਲੱਗਿਆ ਕਹਿੰਦਾ, ਤੈਨੂੰ ਪਤਾ ਹੈ ਸੁਕਰਾਤ, ਮੈਂ ਇੰਨੇ ਪਿੰਡਾਂ ਦਾ ਮਾਲਕ ਹਾਂ, ਇੰਨੇ ਪਿੰਡ ਮੇਰੇ ਅਧੀਨ ਨੇ, ਲੋਕ ਮੇਰੇ ਗੁਲਾਮ ਨੇ। ਕਿੰਨੇ ਸੁਕਰਾਤ ਨੇ ਦੁਨੀਆਂ ਭਰ ਦਾ ਨਕਸ਼ਾ ਉਹਦੇ ਸਾਹਮਣੇ ਰੱਖ ਦਿੱਤਾ। ਕਹਿਣ ਲੱਗਾ, ਸੱਜਣਾ ਮੈਨੂੰ ਦੱਸ ਦਈ, ਆਪਾਂ ਜਿਹੜੇ ਦੇਸ਼ ਵਿੱਚ ਰਹਿੰਦੇ ਹਾਂ ਉਹ ਦੇਸ਼ ਕਿਹੜਾ, ਤੇ ਇਸ ਦੇਸ਼ ਵਿੱਚ ਮੈਨੂੰ ਉਹ ਥਾਂ ਦਿਖਾ ਜਿੱਥੇ ਤੇਰਾ ਰਾਜ ਏ, ਉਹ ਪਿੰਡਾਂ ਦੇ ਨਾਂ ਦਿਖਾ। ਜਦੋਂ ਦੇਖਣ ਲੱਗਾ ਦੁਨੀਆਂ ਦੇ ਨਕਸ਼ੇ ਵਿੱਚ ਝਾਤੀ ਮਾਰੇ ਤੇ ਉਹਦੇ ਦੇਸ਼ ਦਾ ਨਾਮ ਹੀ ਬਿਲਕੁਲ ਨਿੱਕਾ ਜਿਹਾ ਕਿਤੇ, ਤੇ ਕਹਿਣ ਲੱਗੇ ਇਸ ਦੇਸ਼ ਵਿੱਚ ਤੇਰੇ ਪਿੰਡ ਕਿਹੜੇ ਨੇ? ਕਹਿਣ ਲੱਗੇ ਮੇਰੇ ਪਿੰਡਾਂ ਦਾ ਤੇ ਨਾਂ ਹੀ ਨਹੀਂ। ਕਹਿਣ ਲੱਗੇ ਸੱਜਣਾ, ਐਵੇਂ ਮਾਣ ਕਰਕੇ ਤੁਰਿਆ ਫਿਰਨਾ, ਮੈਂ ਬੜਾ ਵੱਡਾ ਵਾ, ਤੇਰਾ ਤੇ ਦੁਨੀਆਂ ਦੇ ਨਕਸ਼ੇ ਤੇ ਨਾਂ ਹੀ ਨਹੀਂ ਹੈਗਾ, ਤੇਰੇ ਪੱਲੇ ਕੀ? ਸਾਹਿਬ ਕਹਿੰਦੇ ਨੇ ਤੇਰੇ ਕੋਲ ਕੁਛ ਨਹੀਂ, ਉਸ ਕਰਤੇ ਨੇ ਬਹੁਤ ਕੁਝ ਸਾਜੀ, ਉਹਦੀ ਕੁਦਰਤ ਅੱਗੇ ਸੀਸ ਝੁਕਾ ਕਰ ਵਿੱਚ ਕਹਿ, ਤੇਰੀ ਕੁਦਰਤ ਦਾ ਅੰਤ ਨਹੀਂ। ਹੁਣ ਅੱਗੇ ਦੇਖੋ ਤਰਤੀਬ ਕੈਸੀ ਦਿੱਤੀ, ਇੱਥੇ ਜੀਵਾਂ ਦਾ ਜ਼ਿਕਰ ਕੀਤਾ, ਫਿਰ ਜੀਵ ਕਿਹੜੇ ਕਿਹੜੇ ਪੈਦਾ ਕੀਤੇ? ਅੱਗੇ ਸਾਹਿਬ ਦੇ ਕੱਲ ਦੀ ਪੌੜੀ ਵਿੱਚ ਧਰਮੀ ਲੋਕਾਂ ਦਾ ਜ਼ਿਕਰ ਕਰਨਾ, ਕਹਿੰਦੇ ਇਹ ਵੀ ਉਹਦੀ ਸ੍ਰਿਸ਼ਟੀ ਦਾ ਹਿੱਸਾ ਨੇ। ਉਸ ਤੋਂ ਅੱਗੇ ਪੈਦਾ ਕਰਨੇ ਨੇ ਅਸੰਖ ਮੂਰਖ ਅੰਧ ਘੋਰ, ਇਹ ਵੀ ਉਹਦੀ ਸ੍ਰਿਸ਼ਟੀ ਦਾ ਹਿੱਸਾ ਨੇ। ਉਸ ਕਾਦਰ ਨੇ ਆਪਣੀ ਕੁਦਰਤ ਵਿੱਚ ਰਚਿਆ ਬਹੁਤ ਕੁਝ, ਇਸ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੀ। ਗੁਰੂ ਨਾਨਕ ਸਾਹਿਬ ਅਗਾਧ ਬੋਧ ਨੇ, ਇਸ ਸਾਹਿਬ ਦੀ ਬਾਣੀ ਦੇ ਅਰਥ ਕਰਨੇ ਵੀ ਸਾਡੀ